ਅਬਰਾਹਮ ਲਿੰਕਨ ਨਾਲ ਦੂਰ ਕੀਤੀ ਅਮਰੀਕਾ ਚ ਜਾ ਕੇ, ਉਥੇ ਵੀ ਸਲੇਵ ਅਫਰੀਕਾ ਤੋਂ ਫੜ ਕੇ ਲਿਆਂਦੇ ਜਾਂਦੇ ਸੀ ਵਿਚਾਰੇ, ਔਰ ਉਹਨਾਂ ਦੇ ਮੱਥੇ ਦੇ ਉੱਤੇ ਪੈਸਾ ਪਾ ਕੇ ਨਾ ਲਾੜ ਕਰਕੇ ਉਹਦੇ ਮੱਥੇ ਦੇ ਉੱਤੇ ਲਾ ਦਿੱਤਾ ਜਾਂਦਾ ਸੀ ਤੇ ਉਹਨਾਂ ਦੇ ਨਿਸ਼ਾਨ ਪਾ ਦਿੱਤਾ ਜਾਂਦਾ ਸੀ ਇਹ ਸਲੇਵ ਨੇ, ਦਾਗ ਦਿੱਤੇ ਜਾਂਦੇ ਸੀ ਮੱਥੇ ਦੇ ਉੱਤੇ, ਤੇ ਮਹਾਰਾਜ ਨੇ ਆਪਣੀ ਬਾਣੀ ਚ ਲਿਖਿਆ ਹਮਰੇ ਮਸਤਕ ਦਾਗ ਦਗੋਨੇ, ਵੀ ਸਾਡੇ ਵੀ ਮਸਤਕ ਦਾਗ ਦਗੋਨੇ ਆ, ਅਸੀਂ ਵੀ ਉਹਦੇ ਬੋਲ ਖਰੀਦੀ ਲਾਦੇ ਗੋਲੇ ਨੂੰ, ਮਾ ਹਮਰੇ ਮਸਤਕ ਦਾਗ ਦਗੋਨੇ, ਇਹਦਾ ਮਤਲਬ ਪਿਛਲੇ ਜਨਮਾਂ ਚ ਪੂਰਵ ਜਨਮ ਹਮ ਤੁਮਰੇ ਸੇਵਕ ਆਪ ਤੋਂ ਮਿਟਿਆ ਨਾ ਜਾਈ, ਸੇਵਕ ਵੀ ਕਹਿੰਦੇ ਸੀ ਸੇਵਕ ਦਾਸ ਦਾਸੀਣਾ, ਔਰ ਫਿਰ ਗੁਲਾਮ ਲਾਲਾ ਗੋਲਾ ਚਾਕਰ, ਇਹ ਸਾਰੇ ਅੱਡੇ ਲਫ਼ਜ਼ ਜਿਹੜੇ ਬਾਣੀ ਚ ਆ ਰਹੇ ਨੇ, ਇਹਨਾਂ ਦੀ ਰੂਹ ਸੱਜ ਅਸੀਂ ਲੱਭਣੀ ਹੈ, ਔਰ ਇੰਨੀ ਗਰੀਬੀ ਚ ਨਾਮ ਜਪੇ ਤਾਂ ਭਾਵਾਂ ਭਰੀ ਭੂਤ ਹੁੰਦਾ ਨਾਮ। ਗੁਰੂ ਨਾਨਕ ਕਹਿੰਦਾ ਤੇਰੇ ਲਾਲੇ ਕਿਆ ਚਤਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਏ। ਇਹ ਜਿਹੜੇ ਲਾਲੇ ਗੋਲੇ ਹੁੰਦੇ ਸੀ ਜੇ ਭੱਜ ਜਾਣ, ਔਰ ਅਮਰੀਕਾ ਦੇ ਵਿਚ ਇਹਨਾਂ ਦੇ ਪਿੱਛੇ ਕੁੱਤੇ ਛੱਡੇ ਜਾਂਦੇ, ਉਹਨਾਂ ਨੂੰ ਫੜ ਕੇ ਰੋਜ਼ ਸਜ਼ਾਵਾਂ ਦਿੰਦੇ ਸੀ। ਜੇ ਕਿਸੇ ਨੂੰ ਨਹੀਂ ਯਕੀਨ, ਇੱਕ ਬੜੀ ਭਾਰੀ ਫਿਲਮ ਨਿਕਲੀ ਹੈ ਔਰ ਮੂਵੀ ਬਣੀ ਆ ਰੂਟਸ, ਔਰ ਰੂਟਸ ਦੇ ਉੱਤੇ ਪਹਿਲੀ ਕਿਤਾਬ ਲਿਖੀ ਗਈ ਉਸ ਗੁਲਾਮ ਨਾਲ ਲਿਖੀ ਬੀਬੀ ਨਾਲ, ਜਿਹੜੀ ਉਸ ਬੰਦੇ ਨੇ ਜਿਹੜੀ ਰੂਟਸ ਕਿਤਾਬ ਲਿਖੀ ਅਮਰੀਕਾ ਚ ਜਾ ਕੇ ਉਹਨੇ ਇਨਕਲਾਬ ਲਿਆਤਾ, ਔਰ ਉਹਨੇ ਆਪਣੀਆਂ ਰੂਟਸ ਦੱਸੀਆਂ ਵੀ ਜਿਹੜੇ ਅਸੀਂ ਬਲੈਕ ਇੱਥੇ ਅਮਰੀਕਾ ਚ ਹੈ ਸਾਡੀਆਂ ਰੂਟਸ ਕੀ ਹੈ। ਆ ਸਾਡੇ ਹਿੰਦੁਸਤਾਨੀ ਜੇ ਕਿਸੇ ਨੂੰ ਕਹੀਏ ਨਾ ਵੀ ਤੂੰ ਅਮਰੀਕਾ ਅਸੀਂ ਉਧਰੋਂ ਅਮਰੀਕਾ ਨੂੰ ਆਉਣੇ ਆ, ਤੇ ਮੁੰਡੇ ਇੱਥੇ ਪੰਜਾਬ ਦੇ ਜਾਂ ਸਾਰੇ ਕਹਿੰਦੇ ਆ ਭਾਜੀ ਸਾਨੂੰ ਵੀ ਅਮਰੀਕਾ ਲੈ ਜਾਓ। ਮੈਂ ਕਿਹਾ ਵੀ ਤੈਨੂੰ ਇੰਨਾ ਗੱਲ ਕਰਨਾ ਪੈਣਾ ਤੇ ਤੇਰੀ ਇੱਕ ਬਾਂਹ ਵੱਢ ਸਿੱਟਾ ਮੈਂ, ਤੈਨੂੰ ਇੱਕ ਬਾਂਹ ਵਧਾਉਣੀ ਪੈਣੀ ਹੈ, ਮੈਂ ਤਾਂ ਨੂੰ ਅਮਰੀਕਾ ਲੈ ਜਾਊਂਗਾ। ਉਹ ਕਹਿਣਗੇ ਭਾਜੀ ਤੂੰ ਮੇਰੀਆਂ ਦੋਨੋਂ ਵੱਢ ਲੈ, ਭਾਸਾ ਨੂੰ ਅਮਰੀਕਾ ਲੈ। ਉੱਥੇ ਜਾ ਕੇ ਸਾਡੀਆਂ ਉਹ ਰੂਟਸ ਖਰਾਬ ਹੋ ਰਹੀਆਂ ਸਿੱਖੀ ਦੀਆਂ, ਕੋਈ ਪਿੱਛੇ ਨੂੰ ਦੇਖਦਾ ਹੀ ਨਹੀਂ ਹੈ ਕਿ ਸਾਡੀ ਰੂਟਸ ਕੀ ਹੈ। ਔਰ ਅਸੀਂ ਇਹ ਛੇਤੀ ਹੀ ਇਹ ਵੀ ਡੱਡਾ ਚੱਕਣ ਵਾਲੇ ਹਾਂ ਕਿ ਜਿੰਨੇ ਸਿੱਖ ਪੰਜਾਬੀ ਜਾਂ ਸਾਰੇ ਉੱਥੇ ਜਾਂਦੇ ਪਹਿਲਾਂ ਕੰਮ ਹੀ ਕਰਦੇ ਆ ਕਿ ਆਪਣਾ ਪਹਿਲਾਂ ਕਲਮਾ ਕਢਾਉਂਦੇ ਆ, ਕੇਸ ਮਨਾਉਂਦੇ ਆ, ਸਾਰੇ ਆਪਣੀਆਂ ਰੂਲਸ ਭੁੱਲ ਗਏ। ਇਹ ਅਸੀਂ ਬੜੇ ਧਿਆਨ ਨਾਲ ਚੀਜ਼ ਚੱਕਣੀ ਹੈ ਵੀ ਸਾਡੀ ਰੂਲਸ ਕੀ ਹੈ। ਉਹ ਇੱਕ ਕਿਤਾਬ ਰੂਲਸ ਤੇ ਨਿਕਲੀ ਗੁਲਾਮਾਂ ਦੀ ਬਲੈਕ ਦੀ, ਉਹਨੇ ਧਰਤੀ ਹਲਾਤੀ ਫੜ ਕੇ ਅਮਰੀਕਾ ਦੇ ਵਿਚ ਉਹ ਤੂਫਾਨ ਉੱਠਿਆ, ਹੁਣ ਉੱਥੇ ਬਲੈਕ ਔਰ ਸਾਰੇ ਐਨ ਕੱਠੇ ਔਰ ਸਭ ਕੁਛ ਸੀ। ਇਹ ਬਲੈਕ ਇਹ ਗੁਲਾਮ ਹੁੰਦੇ ਸੀ ਪਹਿਲਾਂ, ਇਸ ਗੁਲਾਮ ਨੂੰ ਹੀ ਮਹਾਰਾਜ ਨਾਲ ਲਾਲਾ ਕਿਹਾ, ਲਾਲਾ ਗੋਲਾ। ਇਹ ਐਡੀ ਗੁਲਾਮੀ ਦੀ ਰਸਮ ਔਰ ਇਹ ਐਡੀ ਗੁਲਾਮੀ ਦੀ ਰਸਮ ਸੀ ਕਿ ਜਿਹੜੇ ਆਉਂਦੇ ਆ ਆਪਣੇ ਮੁਸਲਮਾਨਾਂ ਦਾ ਰਾਜ ਜਿਸ ਵੇਲੇ ਸੀ, ਦਿੱਲੀ ਤੋਂ ਹੁਕਮਨਾਮਾ ਨਿਕਲਦਾ ਹੈ ਵੀ ਖਬਰਦਾਰ ਕੋਈ ਹਰ ਹਿੰਦੂ ਦੇ ਪਹਿਲੇ ਲਾਲਾ ਲਾਇਆ ਜਾਏਗਾ। ਇਹ ਗੁਲਾਮ ਹੈ, ਹੁਕਮ ਸੀ, ਕੋਈ ਹਿੰਦੂ ਆਪਣੇ ਆਪ ਨੂੰ ਸ੍ਰੀ ਨਹੀਂ ਸੀ ਲਿਖ ਸਕਦਾ। ਇਹ ਉਦੋਂ ਦਾ ਇਹਨਾਂ ਦਾ ਨਾਂ ਲਾਲਾ ਜਗਤ ਨਾਰਾਇਣ, ਇਹਨਾਂ ਨਾਲ ਖਿਤਾਬ ਸਮਝ ਰਿਹਾ ਵੀ ਸ਼ਾਇਦ ਸਾਡੇ ਲਾਲਾ ਜਗਤ ਨਾਰਾਇਣ ਜਾਂ ਲਾਲਾ ਫਲਾਨਾ ਜੀ, ਇਹ ਹੁਕਮ ਨਿਕਲਿਆ ਸੀ। ਔਰੰਗਜ਼ੇਬ ਨੇ ਐਲਾਨ ਕਰ ਦਿੱਤਾ ਸੀ ਕਿ ਇਹਨਾਂ ਤੇ ਜਜ਼ੀਆ ਲਾਓ ਔਰ ਇਹਨਾਂ ਨੂੰ ਔਰ ਇਹ ਪਹਿਲਾਂ ਆਪਣੇ ਨਾਂ ਦੇ ਨਾਲ ਲਾਲਾ ਲਿਖਣ, ਔਰ ਲਾਲਾ ਲਿਖਣ। ਤੀਸਰਾ ਇਹ ਹੁਕਮ ਆਇਆ ਕਿ ਜਿਹੜੀ ਮੁਸਲਮਾਨੀ ਮੋਹਰ ਹੈ ਉਹਦੇ ਉੱਤੇ ਜੋ ਬਾਦਸ਼ਾਹ ਦੀ ਫੋਟੋ ਹੁੰਦੀ ਸੀ, ਉਸ ਮੁਸਲਮਾਨੀ ਜਿਹੜੀ ਮੋਹਰ ਹੋਵੇ ਉਹਨੂੰ ਹਰ ਇੱਕ ਨੂੰ ਹੁਕਮ ਸੀ ਵੀ ਉਹ ਪਹਿਲਾਂ ਮੋਹਰ ਦੇਖੇ ਜਦੋਂ ਤੇ ਮੱਥੇ ਨਾਲ ਲਾ। ਦੂਸਰਾ ਹੁਕਮ, ਤੀਸਰਾ ਹੁਕਮ, ਚੌਥਾ ਇਹ ਲਕੜਿਆ ਕਿ ਕੋਈ ਵੀ ਹਿੰਦੂ ਘੋੜੇ ਤੇ ਨਹੀਂ ਚੜ ਸਕਦਾ, ਕੋਈ ਹਿੰਦੂ ਘੋੜੇ ਤੇ ਨਹੀਂ ਚੜ ਸਕਦਾ, ਕੋਈ ਹਿੰਦੂ ਜਿਸ ਵੇਲੇ ਮੋਹਰ ਦੇਖੇ ਮੱਥੇ ਨੂੰ ਲਾਵੇ, ਔਰ ਤੀਸਰਾ ਆਪਣੇ ਪਹਿਲਾਂ ਲਾਲਾ ਲਿਖੇ। ਔਰ ਉਥੋਂ ਬਾਅਦ ਮਹਾਰਾਜ ਨਾ ਆਨੰਦਪੁਰ ਸਾਹਿਬ ਦੇ ਸਾਰੇ ਹੁਕਮਨਾਮੇ ਜੋ ਇਹਨਾਂ ਨੇ ਨਿਕਲੇ ਸੀ ਹੁਕਮ ਸਰਕਾਰੀ, ਉਹਨਾਂ ਨੂੰ ਪਲਟਾ ਕੇ ਰੱਖ ਦਿੱਤਾ, ਤਾਂ ਆਨੰਦਪੁਰ ਸਾਹਿਬ ਦੇ ਦੁਆਲੇ ਹੋਏ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਆਰਡਰ ਕਰ ਦਿੱਤਾ ਆਪਣੇ ਸਿੱਖਾਂ ਨੂੰ ਕਿ ਜਿਸ ਵੇਲੇ ਵੀ ਮੁਸਲਮਾਨੀ ਮੋਹਰ ਦੇਖੋ ਉਹਨੂੰ ਜੁੱਤੀ ਲਾਓ, ਮੋਹਰ ਮੱਥੇ ਤੇ ਨਹੀਂ ਲਾਉਣੀ, ਆਪਣੀ ਜੁੱਤੀ ਨੂੰ ਲਾਉਣੀ, ਔਰ کوئی میرا سکھ نہیں رہے گا جڑا اج تو گھوڑے سے نہیں چڑھے گا. خالصہ سو جو چڑھے ترنگ, خالصہ سو جو کرے نت جنگ. یہ ادو دے دسم پاتشاہ دی بانی نہیں ہے, پر اس ویلے پریمی سکھاں نے ہسٹری لکھی ہے کہ خالصہ ہی جا سکھ کدھر لیندے سی. خالصہ سو جو چڑھے ترنگ, ترنگ کے گھوڑے تے, خالصہ سو جو کرے نت جنگ. اس کر کے ایسی مارشل ریس قائم کی تھی. تیسرا انہوں نے لکھا میرے پہلا سارے کے سردار لگے, اور ادو تو یہ سردار بننے شروع ہوئے. اور اس ویلے ان پیڑا پی گیا اورنگزیب نو, اور بڑا حیران ہویا کہ یہ کیسی وہ شوالک دی گودی دے وچ کی چیز اٹھ رہی ہے. انہیں کتنے بھی بن گئے, ساری تان دوارے ہوئے سی دسم پاتشاہ دے. اور جڑے ہندو سورے سی آ پہاڑی راجے, وہ سگا مہاراج دسم پاتشاہ نے چیز چکی, وہ سگا یہ الٹ ہو گئے. کیونکہ مہاراج برہمن واپ کے سخت برخلاف سی, دیوی پوجن کے خلاف سی, اور ہندو رسماں دے. اس کر کے انہوں نال مل گئے اورنگزیب دے. مہاراج نو وڈی ساری اتے آ بھیڑ پی, اور زیادہ یدھ یہاں ہندو نے کرنے پے پہاڑی راج. اس کر کے ابھی یہ چیز کرنے ہیں کہ چیزاں نکلیاں کتوں, روز پڑھنا ہے. اج سارے سردار پگڑیاں لتیاں جا رہی ہیں, داڑیاں مچھان جا سارا کچھ ہے, ساری چیز ہے. کدی آ چیز جی روز سب نے پھڑ گئے تو یہ مہاراج نے کیوں توڑے سی ساری چیز. اسی کدی اج اسی آپ جان بوجھ کے ساری چیزاں اپنا رہے ہیں. انہوں نے دسم پاتشاہ نے حکم کیتا کہ میرا سکھ مور نو جتی لائے گا, اور جڑا سربل ہوئے گا لوہا انہوں متھے نہیں لائے گا. کیونکہ گریبا کی تاج ہے, گریبا کہتے گریب سستی تو سستی تاج سکھاؤ, اس سے تمہیں آئرن ملے گا. اور لوہے دے باٹے, لوہے دا انہوں نے پھر کھڈے باٹے دا بھی لوہا بنایا سارا لوہا. اور انہوں نے اس سے تک کے رب نے بھی کہتا بھی وہ بھی سربلو ہے, سربلو کی رکشا ہم نے, سربلو کی سدا رکھا ہم نے, سربلو جی کی رکھا ہم نے. اتے اکال پرکھا دے سدا رکھا ہم نے, پھر میں نے انہوں نے اصل بولی ہم نے لکھ دے دی سربلو کی رکھا ہم نے. کیونکہ بہار چ پڑے ادھر کی بولی بول دے رہے ساری عمر, سربلو کی رکھا ہم نے, سربلو کی سدا رکھا ہم نے, سربلو جی کی رکھا ہم نے. کھڑ کے سربلو بگوتی اکال پرکھا لو نہ اشارہ. انہوں سکھا مورکھا نے کی سمجھنا انہوں نے دسم بانی نے, کدی کوئی کہہ دے جی پگوتی کٹ دو, کدی کہیں دیا مہاراج جی آ بانی نے ٹھیک آ بانی, کدی دسم پاتشاہ نو سمجھتے لاؤ. اس کر کے جڑا لالا اینیاں چیزاں مہاراج نے اتنے چلائی جہے انہوں نے پچھو پی گئے. اور پھر گاہ تو گاہ چلتی اسی اس پاسے اڑاؤنے ہیں کہ یہ غلامی کے نشان جڑے سارے سی, یہ غریبی کے نشان سی. بانی چر اسی یہ ساری چیزاں رب مری کرنی ہے, نہ کہ جو بادشاہ سی بندے دے غلام نہیں ہیں, اسی حکومت دے غلام نہیں ہیں. پر حکومت کہ سارے مسلمانی حکومت چی سارے گرو رہ گئے, یہ بھی سانی چیز دیکھنی پینی ہے. یہ چیزاں نو لے کے جا مہاراج دی مارشل سپیرٹ لے کے یہ نہیں کہ تسی کھورو پاواں شروع کر دینا اور حکومت دے خراب ہی ہو جانا ہے. تسی تہاڈے نال گرو مارے سی جہاں مسلمانی حکمرانی چلا گیا, تھی نواں خالصہ راج چلاؤ گے. سارے گرو مسلمانی راج چ رہ گئے, اور تہن پتہ نہیں کدھر دیا نمیا سکیم اسی بانی نال سب چیزاں الٹ کیتیاں. اے خالستان اے سارا کچھ وہ خالصے بن کے رہو. ہوں اسی اس لفظ تے آنے ہاں کہ خالصے کا مہنا بھی یہ ہوئی ہے, مل خریدی. خالصہ وہ جائیداد ہندی سی جڑی پنڈی تھائی لوارس ہو جائے اور ساری ہو جائے, وہ کوئی سامبھ آنا نہ ہوئے, وہ پنڈ کی جڑی جائیداد ہوں سی وہ خالصہ ہو جاتی سی. نند پور صاحب جس ویلے سارا اجڑ گیا, اور گنڈا سنگھ سٹوری لکھتا ہو اس بستے جی جا کے دلی چو پھڑیا انہیں, اور یہ لکھیا کہ یہ ساری جائیداد کی بنیا پھر پچھوں. مہاراج چڑے گئے نند پار لٹیا گیا سی مسمار ہو گیا, اور یہ ساری جائیداد پھر کنو چلی گئی. پھر سرکار نے دلی سرکار نے ساری جائیداد کو خالصہ قرار دیا جاتا ہے, یہ لفظ ہے. ساری جائیداد کو نندپور کی ساری جائیداد کو خالصہ قرار دیا جاتا ہے. تم خالصہ بندہ بن گیا, خالصہ ਖਾਲਸਾ ਹੈ ਜਿਹੜਾ ਸਰਕਾਰੀ ਹੋ ਜਾਏ ਚੀਜ਼। ਇਸੇ ਕਰਕੇ ਸਾਡੀ ਦੇਖਿਆ ਸੀ ਵਾਹਿਗੁਰੂ ਜੀ ਦੇ ਸਰਕਾਰੀ ਹੈ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਔਰ ਇਹ ਖਾਲਸਾ ਲਫ਼ਜ਼ ਕਬੀਰ ਸਾਹਿਬ ਨਾਲ ਪਹਿਲਾਂ ਵਰਤਿਆ, ਕਿਉਂਕਿ ਔਰੰਗਜ਼ੇਬ ਸਰਕਾਰੀ ਜ਼ਬਾਨ ਸੀ ਪਰਸ਼ੀਅਨ ਦੇ ਵਿੱਚ। ਖਾਲਸਾ ਉਸ ਜ਼ਮੀਨ ਨੂੰ ਲੈ ਦਿੰਦੇ ਸੀ ਜਿਹਦਾ ਮਾਮਲਾ ਸਿੱਧਾ ਸਰਕਾਰ ਨੂੰ ਜਾਵੇ। ਆਹ ਹੈ ਅਸਲ ਖਾਲਸੇ ਦੀ ਡੈਫੀਨੇਸ਼ਨ, ਉਹ ਜ਼ਮੀਨ ਜਿਹਦਾ ਮਾਮਲਾ ਸਿੱਧਾ ਸਰਕਾਰ ਨੂੰ ਜਾਵੇ, ਉਹਦਾ ਵਾਰਸ ਹੋਰ ਕੋਈ ਨਾ ਹੋਵੇ, ਸਰਕਾਰੀ ਹੋਵੇ ਜ਼ਮੀਨ। ਇਸ ਕਰਕੇ ਉਹਦਾ ਮਾਮਲਾ ਆਹ ਜਿਹੜਾ ਅਸੀਂ ਕਬੀਰ ਸਾਹਿਬ ਕਹਿੰਦੇ ਏਦਾਂ ਜਿਹੜਾ ਹਰਜਨ ਹੈ, ਜਦੋਂ ਪ੍ਰੇਮਾ ਭਗਤੀ ਕਰ ਕਰਕੇ ਇੰਨਾ ਗਰੀਬ ਹੋ ਜਾਂਦਾ ਹੈ, ਔਰ ਉਹ ਫਿਰ ਰੱਬ ਦਾ ਹੀ ਹੋ ਜਾਂਦਾ ਹੈ, ਉਹਦਾ ਸਭ ਕੁਛ ਹੀ ਰੱਬ। ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹੀ ਜਨ। ਫਰਜ਼ ਕੀ ਸੀ? ਉਹ ਬਸ ਉਹਦੇ ਚਾਕਰ ਲਾਲੇ ਗੋਲੇ ਮੁੱਲ ਖਰੀਦੀ ਲਾਲੇ ਗੋਲੇ ਹੋ ਗਏ ਰੱਬ ਦੇ, ਜਿਹੜੇ ਜਨ ਸੀ ਖਾਲਸਾ ਉਹ ਲੱਭਦਾ। ਔਰ ਇੱਕੋ ਵਾਰੀ ਬਾਣੀ ਚਾਹ ਦਸਮ ਪਾਤਸ਼ਾਹ ਨਾ ਖਾਲਸੇ ਨਹੀਂ ਸੀ ਸਜਾਏ, ਖਾਲਸਾ ਪਹਿਲਾਂ ਹੀ ਸੀ। ਜਿਹੜੇ ਜਨ ਭਗਤ ਹੈ ਉਹਨਾਂ ਨੂੰ ਖਾਲਸਾ ਕਿਹਾ, ਉਹਨਾਂ ਨੇ ਸਿੰਘ ਸਜਾਏ, ਆਪ ਸਿੰਘ ਬਣੇ ਸੀ ਉਸ ਵੇਲੇ, ਸਿਰਫ ਸਿੰਘ ਸਜੇ ਸੀ। ਇਹ ਜਿਹੜਾ ਖਾਲਸਾ ਪ੍ਰਗਟਿਆ ਸਾਰਾ ਸਭ ਬਕਵਾਸ ਹੈ, ਇਹਨਾਂ ਨੂੰ ਪਤਾ ਹੀ ਨਹੀਂ ਸਾਡੀ ਰੂਟ ਖਾਲਸੇ ਦੀ ਰੂਟ ਕੀ ਹੈ। ਇਸੇ ਤਰ੍ਹਾਂ ਅਸੀਂ ਬਾਣੀ ਦੇ ਲਫ਼ਜ਼ਾਂ ਦੀ ਰੂਟ ਸਮਝਣੀ ਹੈ ਤਾਂ ਪਾਵਰ ਜਾਵਾਂਗੇ, ਤਾਂ ਗਰੀਬੀ ਚ ਜਾਵਾਂਗੇ। ਇਸ ਕਰਕੇ ਖਾਲਸਾ ਬਹੁਤ ਗਰੀਬੀ ਦਾ ਲਫ਼ਜ਼ ਹੈ। ਅੱਜ ਕੱਲ੍ਹ ਮੁੱਛਾਂ ਨੂੰ ਦੇ ਕੇ ਤਾਂ, ਔਰ ਆਪਣੇ ਮੂੰਹ ਨਾਂ ਦੇ ਮੋਹਰੇ ਫਲਾਣਾ ਇਹ ਖਾਲਸੇ ਦਾ ਖਿਤਾਬ ਦੇ ਰਹੀ ਹੈ। ਸ਼੍ਰੋਮਣੀ ਕਮੇਟੀ ਤੱਕ ਦੇ ਉੱਤੇ ਐਡੇ ਕਮਲ ਦੇ ਕੁਝੇ ਹੈ, ਆ ਜੋਗੀ ਅਰਗਾਰ ਭਾਈ ਉਸੇ ਆਉਂਦਾ ਤੇ ਉਹਨੂੰ ਖਾਲਸੇ ਦਾ ਖਿਤਾਬ ਦੇ ਦੇ, ਹਰ ਇੱਕ ਨੂੰ ਖਾਲਸੇ ਦਾ ਵੰਡਣੇ ਲਾਏ ਹੈ ਇਹਨਾਂ ਨਾਲ ਪੁਜਾਰੀ ਟੋਲੇ ਨਾ ਆਕਾਰ ਤੱਕ ਤੇ ਖਾਲਸੇ ਦਾ ਖਿਤਾਬ। ਮੈਂ ਇਹਨਾਂ ਨੂੰ ਚੇਤਾਵਨੀ ਦੇ ਰਿਹਾ ਕਿ ਇਹਦੀ ਰੂਲ ਸਮਝੋ ਔਰ ਨਾ ਇਹਦਾ ਮਰਿਆ ਮੇਟ ਕਰੋ। ਹਰ ਇੱਕ ਨੂੰ ਖਾਲਸੇ ਦਾ ਖਿਤਾਬ ਦੇ ਦੇਣਾ, ਕਿਆ ਹਰ ਇੱਕ ਆਪਣੇ ਮੂਹਰੇ ਖਾਲਸਾ ਲਿਖੀ ਜਾਂਦਾ ਹੈ? ਖਾਲਿਸਤਾਨ ਤੁਸੀਂ ਬਣਾਓਗੇ ਗੁਲਾਮਾਂ ਦਾ ਸਵਾਲ, ਕਿਉਂਕਿ ਸੈਲਫ ਰਿਸਪੈਕਟ ਦੀ ਗੱਲ ਹੈ। ਖਾਲਸਾ ਲਫ਼ਜ਼ ਤੇ ਸਮਝ ਲਓ, ਖਾਲਿਸਤਾਨ ਦਾ ਮਤਲਬ ਕੀ ਹੈ? ਔਰ ਖਾਲਸਾ ਲਫ਼ਜ਼ ਫਿਰ ਐਡਾ ਬਦਨਾਮ ਕੀਤਾ ਇਹ ਲਫ਼ਜ਼ ਨੂੰ, ਖਾਲਸਾ ਬੂਟ ਹਾਊਸ ਸ਼ਿਮਲਾ, ਸ਼ਿਮਲੇ ਦੇ ਵਿਚ ਖਾਲਸਾ ਬੂਟ ਹਾਊਸ ਹੈ ਸਾਡੀ ਗੱਦੀ ਦੇ ਸਿੰਘਾਂ ਦਾ, ਉਹ ਬੂਟ ਹਾਊਸ ਖਾਲਸਾ, ਜਿੱਦਾਂ ਗੁਰੂ ਨਾਨਕ ਗਰਾਜ, ਜਿੱਦਾਂ ਗੁਰੂ ਨਾਨਕ ਗੱਡੀਆਂ ਠੀਕ ਕਰਦਾ ਰਿਹਾ। ਇਹ ਐਸੇ ਊਟ ਪਟਾਂਗ ਲਫ਼ਜ਼ ਸਿੱਖੀ ਨਾ ਫੜਿਆ, ਕੋਈ ਰੋਕਟਾ ਨਹੀਂ ਹੈ ਕਿ ਐਡੀ ਬੇਅਦਬੀ। ਖਾਲਸਾ ਬੂਟ ਹਾਊਸ, ਖਾਲਸਾ ਜੋ ਚਲਾਉਣਾ ਇਹਨਾਂ ਨਾਲ ਬਿਜ਼ਨਸ ਸਾਰਾ ਵਿੱਚੇ ਗੁਰੂਆਂ ਨੂੰ ਰਗੜ ਛਿੜਦੇ ਆ, ਵਿੱਚੇ ਹੈਗੇ ਲਫ਼ਜ਼ਾਂ ਨੂੰ। ਇਸ ਕਰਕੇ ਖਾਲਸਾ ਉਹ ਜ਼ਮੀਨ ਹੁੰਦੀ ਸੀ ਜਿਹਦਾ ਮਾਮਲਾ ਸਿੱਧਾ ਸਰਕਾਰ ਨੂੰ ਜਾਵੇ ਔਰ ਉਹ ਸਰਕਾਰੀ ਹੋ ਜਾਂਦਾ ਸੀ। ਸਾਨੂੰ ਦੇਖਿਆ ਹੀ ਇਹ ਸਰਕਾਰੀ ਦਿੱਤੀ ਜਾਂਦੀ ਹੈ। ਬੋਲੋ ਵਾਹਿਗੁਰੂ ਜੀ ਕਾ ਖਾਲਸਾ। ਗੁਲਾਮ ਆਪਣੀ ਫਤਿਹ ਕਦੀ ਨਹੀਂ ਕਹਿ ਸਕਦਾ, ਐਡੀ ਗਰੀਬੀ ਹੈ ਸਾਡੀ ਦੇਖਿਆ ਹੈ, ਬਈ ਰੱਬ ਦੀ ਫਤਿਹ ਉਹ ਸਾਹਿਬ ਦੀ, ਅਸੀਂ ਕੁਛ ਨਹੀਂ ਹੈ। ਇਸ ਕਰਕੇ ਲਫ਼ਜ਼ ਔਰ ਇਹ ਚਾਕਰ ਲਫ਼ਜ਼ ਇਹ ਸਾਰੇ ਮਹਾਰਾਜ ਨੇ ਕਿਹਾ ਵੀ ਜਿਹੜਾ ਮੇਰਾ ਸਿੱਖ ਹੋਏਗਾ ਉਹ ਸਰਬ ਲੋਕ ਨੂੰ ਲਾਏਗਾ ਮੱਥੇ ਨੂੰ, ਔਰ ਬਾਕੀ ਮੋਰ ਨੂੰ ਜਿਹੜੀ ਸਰਕਾਰੀ ਉਹਨੂੰ ਜੁੱਤੀ ਲਾਏਗਾ। ਇਸੇ ਕਰਕੇ ਕਦੀ ਪਰਤਾ ਕੇ ਦੇਖ ਲਓ ਵੀ ਪੁਰਾਤਨ ਜਿਹੜੇ ਅਸਲ ਨਿਹੰਗ ਸਿੰਘ ਹੋਣਗੇ ਉਹ ਰੇਲਵੇ ਲਾਈਨ ਨੂੰ ਟੱਪ ਕੇ ਲੰਘਣਗੇ, ਉਹਦੇ ਤੇ ਪੈਰ ਨਹੀਂ ਰੱਖਣਗੇ। ਇਹ ਮੈਨੂੰ ਤਾਂ ਚੀਜ਼ ਪਤਾ ਲੱਗੀ, ਮੈਨੂੰ ਮਿਲਣ ਆਏ 4-5 ਨਿਹੰਗ ਸਾਡੇ ਦਸੂਏ ਗਾਂ, ਰੇਲਵੇ ਲਾਈਨ ਟੱਪ ਕੇ ਜਾਣਾ ਪੈਂਦਾ ਸੀ। ਉਹ ਮੈਂ ਤੇ ਜਦ ਬੰਦਾ ਰੇਲੀਆਂ ਕਈ ਲਾਈਨਾਂ ਹੁਣ ਬੰਦਾ ਉੱਤੇ ਐ ਰੱਖ ਕੇ ਜਾਂਦਾ ਹੈ, ਤੇ ਮੈਂ ਜਦੋਂ ਲੰਘਿਆ ਜੁੱਤੀ ਰੱਖ ਕੇ ਤੇ ਉਹ ਐਨ ਉੱਤੋਂ ਦੀ ਟੱਪ ਕੇ ਗਏ। ਮੈਨੂੰ ਜਾ ਕੇ ਕਹਿੰਦੇ ਭਾਈ ਸਾਹਿਬ ਜੀ ਇੱਕ ਪੈਰ ਨਾ ਰੱਖਿਆ। ਮੈਨੂੰ ਪਹਿਲਾਂ ਵੀ ਬੜਾ ਗੁੱਸਾ ਆਇਆ, ਮੈਂ ਕਿਹਾ ਇਹ ਕੀ ਹੈ? ਕਹਿੰਦੇ ਭਾਈ ਸਾਹਿਬ ਜੀ ਇਹ ਸਰਬ ਲਏ ਸੀ। ਮਹਾਰਾਜ ਨੇ ਲਿਖਿਆ ਵੀ ਮੋਹ ਨੂੰ ਤੇ ਜੁੱਤੀ ਲਾਓ, ਮੁਸਲਮਾਨਾਂ ਇਹਨੂੰ ਤੇ ਇਹਨੂੰ ਲੋਹੇ ਨੂੰ ਪੈਰ ਨਾ ਲਾ। ਦੇਖੋ ਕਿੱਡਾ ਕਿੱਡੀ ਪੁਰਾਤਨ ਸਿੱਖੀ, ਉਹਦੀ ਰੂਟ ਕੀ ਸੀ? ਅੱਜ ਅਸੀਂ ਰੂਟ ਫੜ ਰਹੇ ਹਾਂ ਵੀ ਜਿਹੜਾ ਮਹਾਰਾਜ ਨੇ ਇਹ ਲਿਖਿਆ ਤੇਰੇ ਲਾਲੇ ਕਿਆ ਚਤਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਵੇ। ਮਹਾਰਾਜ ਕਹਿੰਦੇ ਮੇਰੇ ਸ਼ਬਦ ਲਿਖਣ ਲੱਗੇ ਬੜਾ ਹੋਰ ਤਰ੍ਹਾਂ ਦਾ ਮੈਂ ਫੀਲ ਕਰਦਾ ਕਿ ਮੈਂ ਆਹ ਸ਼ਬਦ ਲਿਖਣ ਲੱਗਾ ਜੀ ਰਹਾਓ ਤੇ ਲਾਈ ਹੈ, ਪਰ ਮੈਥੋਂ ਜਿਹੜਾ ਨਾਮ ਜਪਣ ਵਾਲਾ ਹੁਕਮ ਹੈ ਉਹ ਤੇ ਮੈਥੋਂ ਕਮਾਈ ਹੁੰਦੀ। ਤੇਰੇ ਲਾਲੇ ਲਾਲੇ ਦਾ ਕੀ ਕੰਮ ਹੁੰਦਾ? ਜੋ ਸਾਹਿਬ ਹੁਕਮ ਦੇ, ਸਾਹਿਬ ਨਾਲ ਪਾਣੀ ਮੰਗਿਆ, ਪਾਣੀ ਲਿਆਤਾ, ਆਟਾ ਪੀ ਕੇ ਲਿਆਤਾ, ਪੱਖਾ ਚੱਲਿਆ ਸਾਰੀ ਔਰ ਸਾਰਾ, ਔਰ ਉਸ ਤੋਂ ਬਾਅਦ ਮਹਾਰਾਜ ਕਹਿੰਦੇ ਮੇਰਾ ਸਭ ਕੁਛ ਹੀ ਸਾਹਿਬ ਦੀ ਨੌਕਰੀ ਕਰਦਾ ਮੈਂ ਆਪਣੇ ਨਾਲ, ਰੱਬ ਦੀ ਰੱਬ ਨੂੰ ਮੈਂ ਪੱਖਾ ਚੱਲਣਾ ਹੈ
और ਉਹਨੂੰ ਤੇ ਗਰਮੀ ਨਹੀਂ ਲੱਗਦੀ ਤੇ ਉਹਦਾ ਪੱਖਾ ਕੀ ਹੋਇਆ ਉਹਦਾ ਪੱਖਾ ਹੈ ਨਾਮ ਜਪ ਮੈਂ ਸਾਹਿਬ ਦੇ ਅੱਗੇ ਨੱਚਾਂ ਗਾਵਾਂ ਸਭ ਕਿਉਂਕਿ ਲਾਡਿਆਂ ਦਾ ਕੰਮ ਲਾਡੇ ਤੇ ਲਾਡੀਆਂ ਜਿਹੜੇ ਹੁੰਦੇ ਸੀ ਉਹਦਾ ਕੰਮ ਇਹ ਵੀ ਹੁੰਦਾ ਸੀ ਵੀ ਉਹ ਸਾਡਾ ਜਿੰਨੇ ਗੁਲਾਮ ਰੱਖੇ ਹੋਣ ਉਹਨੂੰ ਨੱਚ ਕੇ ਵੀ ਦੱਸਣਾ ਉਹਦਾ ਮਨੋਰੰਜਨ ਕਰਨਾ ਐਸੀਆਂ ਭੈੜੀਆਂ ਰੀਤਾਂ ਆ ਜਿਹੜਾ ਸੀ ਜਿਸ ਵੇਲੇ ਜੰਗ ਨੂੰ ਚੜਿਆ ਭੀਸ਼ਮ ਪਿਤਾਮਾ ਉਹਨੇ ਪਹਿਲਾਂ ਜਿੱਦਣ ਉਹਨੇ ਮਰ ਜਾਣਾ ਸੀ ਉਹਨੇ ਪਹਿਲਾਂ ਆਪਣੇ ਦਾਸ ਆਜ਼ਾਦ ਕੀਤੇ ਕਹਿੰਦੇ ਅੱਜ ਤੋਂ ਮੈਂ ਤੁਹਾਨੂੰ ਆਜ਼ਾਦ ਕਰਦਾ ਬੜੇ ਖੁਸ਼ ਹੋਏ ਇਸ ਕਰਕੇ ਗੁਲਾਮੀ ਦੀ ਰਸਮ ਹੈ ਇਹਨਾਂ ਦੀ ਮਹਾਂਭਾਰਤ ਮੂਵੀ ਦੇਖ ਲਓ ਜਾ ਭੀਸ਼ਮ ਪਿਤਾਮਾ ਜੰਗ ਚੜਦਾ ਉਹ ਕਹਿੰਦਾ ਵੀ ਅੱਜ ਤੁਹਾਨੂੰ ਮੈਂ ਦੋ ਤਿੰਨ ਦਾਸ ਰੱਖੇ ਸੀ ਵਿਚਾਰੇ ਜਿਹੜੀ ਸਾਰੀ ਉਮਰ ਉਹ ਬੜੇ ਖੁਸ਼ ਹੋਏ ਵੀ ਅੱਜ ਤੁਹਾਨੂੰ ਮੈਂ ਆਜ਼ਾਦ ਕਰਦਾ ਹਾਂ ਇਸ ਕਰਕੇ ਗੁਲਾਮੀ ਦੀ ਰਸਮ ਏਡੀ ਭੈੜੀ ਸੀ ਤਾਂ ਇਹ ਵੀ ਦਾਸ ਦਾ ਸਾਰਾ ਕੁਛ ਮਹਾਰਾਜ ਨੇ ਸ਼ਬਦ ਲਿਖਿਆ ਤੇਰੇ ਲਾਲੇ ਕਿਹਾ ਚਤਰਾਏ ਅਸੀਂ ਪਹਿਲਾਂ ਦਾਸ ਦੇ ਉੱਤੇ ਹੁਣੇ ਜੇ ਜਿਹੜੀ ਚੀਜ਼ ਪਿੱਛੇ ਦੱਸੀ ਸੀ ਕਾਨੜੇ ਦੀ ਵਾਰ ਤੋਂ ਸ਼ੁਰੂ ਇੱਥੋਂ ਹੁੰਦੀ ਹੈ ਭਈ ਰਾਮ ਨਾਮ ਨਿਧਾਨ ਹਰ ਗੁਰਮਤ ਰੱਖ ਉਰਤਾਰ ਦਾਸਨ ਦਾਸਾ ਹੋਏ ਰਹੋ ਹਮੇ ਲਿਖਿਆ ਮਾਰ ਇਸ ਕਰਕੇ ਪਹਿਲਾਂ ਇੱਥੇ ਸ਼ੁਰੂ ਹੁੰਦੀ ਹੈ ਵੀ ਜੇ ਤੂੰ ਨਾਮ ਜਪਣਾ ਤੇ ਗੁਲਾਮਾਂ ਦਾ ਵੀ ਗੁਲਾਮ ਹੋ ਜਾ ਦਾਸਨ ਦਾਸਾ ਗੁਰੂ ਰਾਮਦਾਸ ਸਾਹਿਬ ਆਪਣੇ ਆਪ ਨੂੰ ਪਹਿਲਾਂ ਇਹਨਾਂ ਦਾ ਨਾਂ ਜੇਠਾ ਸੀ ਤੇ ਪਹਿਲਾਂ ਹਰ ਥਾਂ ਇਹਨਾਂ ਦੇ ਦਸਖਤ ਮਿਲਦੇ ਆ ਜੇਠਾ ਗੁਲਾਮ ਆਹ ਜਿਹੜਾ ਗੁਟਕਾ ਜਿਹੜਾ ਜਪ ਪੜ੍ਹਦੇ ਹੁੰਦੇ ਸੀਗੇ ਔਰ ਜਿਹੜੇ ਜਪ ਅਸਲ ਸੀ ਉਹ ਜਿਹੜੀ ਜਪ ਹੈ ਉਹਦੀ ਜਪ ਕੀ ਨਕਲ ਕੀ ਨਕਲ ਕੀ ਨਕਲ ਕੀ ਨਕਲ ਤੋਂ ਆ ਜਿਹੜਾ ਜਾਪਾ ਸਾਡਾ ਆਇਆ ਉਹਦੇ ਤੋਂ ਉਤਾਰਿਆ ਹੈ ਕਾਪੀ ਟੂ ਕਾਪੀ ਟੂ ਜਿਹੜੀ ਕਿਤੇ ਮਿਲੀ ਹੈ ਲਿਖਣ ਵਾਲੇ ਗਾਂਹ ਤੋਂ ਗਾਂਹ ਲਿਖਦੇ ਗਏ ਜਪ ਕੇ ਨਕਲ ਕੀ ਨਕਲ ਕੀ ਨਕਲ ਔਰ ਸਾਡੇ ਦਸਤਖਤ ਹੈ ਉਹਦੇ ਜੇਠਾ ਗੁਲਾਮ ਔਰ ਜਪ ਪੜ੍ਹਦੇ ਹੁੰਦੇ ਸੀ ਜਿਹੜੀ ਅਸਲ ਬਾਣੀ ਪਹਿਲਾਂ ਆਈ ਸਭ ਤੋਂ ਔਰ ਜਪ ਦੇ ਥੱਲੇ ਲਿਖੇ ਆ ਜੇਠਾ ਗੁਲਾਮ ਇਹ ਉਹ ਪੁਰਾਣੀਆਂ ਚੀਜ਼ਾਂ ਦਾਸ ਨੇ ਲੱਭ ਕੇ ਤੇ ਉਹਨਾਂ ਚੋਂ ਆਹ ਚੀਜ਼ਾਂ ਲੱਭੀਆਂ ਵੀ ਮਹਾਰਾਜ ਦਾ ਪਹਿਲਾਂ ਨਾਂ ਜੇਠਾ ਸੀ ਔਰ ਫਿਰ ਉਹ ਆਪਣੇ ਨਾਮ ਦੇ ਅੱਗੇ ਗੁਲਾਮ ਲਾਉਂਦੇ ਹੁੰਦੇ ਸੀ ਹਮੇਸ਼ਾ ਔਰ ਇਹ ਜਿਹੜੇ ਇਹਨੂੰ ਗੁਲਾਮ ਇਹਨੂੰ ਲਾਲਾ ਇਸ ਤੇ ਕਦੇ ਕਾਨੜੀ ਦੀ ਵਾਰ ਸ਼ੁਰੂ ਕਰਨਗੇ ਕਹਿੰਦੇ ਰਾਮ ਨਾਮ ਨਿਧਾਨ ਹਰ ਗੁਰਮਤਿ ਰੱਖ ਉਰਤਾਰ ਦਾਸਨ ਦਾਸਾ ਹੋਏ ਰਹੋ ਹਮੇ ਲਿਖਿਆ ਮਾਰ ਇਸ ਕਰਕੇ ਜਿਹੜੀ ਹਮੇ ਹੈ ਇਹ ਮਰਦੀ ਹੈ ਜੇ ਆਪਣੇ ਆਪ ਨੂੰ ਸਦਾ ਹੀ ਗਰੀਬ ਕਰਕੇ ਨਾਮ ਜਪੀਏ ਤਾਂ ਅੰਦਰ ਨਾਮ ਟਿਕਣਾ ਹੈ ਰਾਮ ਨਾਮ ਨਿਧਾਨ ਪਰ ਹਰ ਗੁਰਮਤੇ ਰੱਖ ਉਰਦਾਰ ਗੁਰਮਤ ਕੀ ਹੈ ਦਾਸਨ ਦਾਸਾ ਹੋਏ ਇਸ ਕਰਕੇ ਆਸੀ ਉਸ ਬਾਣੀ ਉਹਨੇ ਮਹੱਲੇ ਪਹਿਲੇ ਨਾ ਇਹ ਲਿਖੀ ਤੇਰੇ ਲਾਲੇ ਕਿਆ ਚਤਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਹੁਣ ਇਹ ਸਾਰਾ ਇਹਦੇ ਵਿਚ ਇੰਨੀਆਂ ਚੀਜ਼ਾਂ ਖੋਲੀਆਂ ਇਸ ਸ਼ਬਦ ਚ ਮਹਾਰਾਜ ਨੇ ਕਹਿੰਦੇ ਸ਼ੁਰੂ ਇੱਥੋਂ ਕਰਦੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਹੁਣ ਬੈਕਗਰਾਉਂਡ ਮੈਂ ਦੱਸ ਦਿੱਤੀ ਹੈ ਮੁੱਲ ਖਰੀਦੀ ਆਪੇ ਸਮਝ ਲਿਓ ਵੀ ਕਿੱਡਾ ਕਿ ਗਰੀਬ ਬਣ ਰਿਹਾ ਬਾਬਾ ਨਾਨਕ ਕਹਿੰਦਾ ਮੈਂ ਤੇ ਅਕਾਲ ਪੁਰਖ ਦਾ ਮੁੱਲ ਖਰੀਦੀ ਲਾਲਾ ਗੋਲਾ ਹੁਣ ਮੈਂ ਲਾਲਾ ਗੋਲਾ ਜੋ ਮੈਂ ਤੇ ਬੜੀ ਭਾਗਾਂ ਵਾਲਾ ਮੇਰਾ ਮਾਲਕ ਏਡਾ ਵੱਡਾ ਜਿਹੜਾ ਦੁਨੀਆਂ ਦੀਆਂ ਗਲੈਕਸੀਆਂ ਚਲਾ ਰਿਹਾ ਬ੍ਰਹਮੰਡ ਚਲਾ ਰਿਹਾ ਮੇਰਾ ਮਾਲਕ ਏਡਾ ਵੱਡਾ ਫਿਰ ਆਪੇ ਕਹਿੰਦੇ ਮੇਰਾ ਨਾਮ ਸੁਭਾਗਾ ਮੈਂ ਬਗੈਰ ਭਾਗਾਂ ਵਾਲਾ ਨਹੀਂ ਹਾਂ ਮੈਂ ਬੜੇ ਭਾਗਾਂ ਵਾਲਾ ਇਸ ਕਰਕੇ ਮਹਾਰਾਜ ਦੇ ਵਹਿਣ ਬਹੁਤ ਉੱਚ ਹੱਦੀ ਹੈ ਇਹਨਾਂ ਨੂੰ ਸਮਝਣ ਲਈ ਅਭਿਆਸ ਕਰਨਾ ਪੈਣਾ ਹੈ ਉਸ ਟਾਈਮ ਗਰੀਬ ਬਣਨਾ ਪੈਣਾ ਹੈ ਬਾਬੇ ਨਾਨਕ ਦੀ ਬਾਣੀ ਨੂੰ ਖੋਲਣ ਲਈ ਹੀ ਸਾਰੇ ਮਹੱਲਿਆਂ ਨੇ ਜ਼ੋਰ ਲਾਇਆ ਆ ਇੱਕ ਸ਼ਬਦ ਅਸੀਂ ਕਹਾਂਗੇ ਜਿਹਦਾ ਭੁਲੇਖਾ ਖਾ ਕੇ ਅੱਜ ਸਿਰ ਸਿੱਖੀ ਇਹ ਨਹੀਂ ਸਮਝੀ ਵੀ ਪੱਖਾ ਝੱਲਣਾ ਕੀ ਹੈ ਗਾਉਣਾ ਕੀ ਹੈ ਭਗਤੀ ਕੀ ਹੈ ਆਟਾ ਪੀਸਣਾ ਕੀ ਹੈ ਔਰ ਪਾਣੀ ਲਿਆਉਣਾ ਕੀ ਹੈ ਜਿਹੜਾ ਸੰਗਤਾਂ ਦੇ ਵਿਚ ਇਹਨਾਂ ਨੇ ਉਹ ਉਲਟੀ ਸੇਵਾ ਲਾਈ ਹੈ ਇਸ ਸ਼ਬਦ ਕਿਹੜੇ ਨਿਕੜ ਸਿੱਟਦਾ ਜੀ ਇੱਕ ਸ਼ਬਦ ਬਾਬੇ ਨਾਨਕ ਦਾ ਸਮਝ ਆ ਜੇ ਕੀ ਮਜਾ ਉਹਦਾ ਬਾਕੀ ਮਹੱਲੇ ਜਾਂ ਸੰਤਾਂ ਦੇ ਡੇਰਿਆਂ ਚ ਜੋ ਚੀਜ਼ਾਂ ਚੁੱਲੀਆਂ ਪਾਣੀ ਢੋਣਾ ਜੀ ਆ ਗਾਗਰਾਂ ਜਾਂ ਸਾਰਾ ਕੁਝ ਐਸ ਸਮਝ ਨੂੰ ਨਾ ਸਮਝ ਕੇ ਸਿੱਖੀ ਸਾਰੀ ਅੰਨੀ ਹੋ ਕੇ ਸੇਵਾ ਚ ਪਈ ਹੈ ਸੰਗਤ ਦੇ ਵਿਚ ਬਾਲ ਕਈ ਕਈ ਮਹੀਨੇ ਡੇਰਿਆਂ ਆਸਮਾਗ ਸੇਵਾ ਹੀ ਕਰੀ ਜਾਂਦੀ ਅਸੀਂ ਐਸ ਇੱਕ ਸ਼ਬਦ ਨਾਲ ਸਾਰੀ ਸਿੱਖੀ ਦੀ ਸੇਵਾ ਭੰਨੀ ਹੈ ਵੀ ਸੇਵਾ ਕੀ ਹੈ ਸੇਵਾ ਜਿੱਦਾਂ ਬਾਬਾ ਨਾਨਕ ਕਰਦਾ ਆਪਣੇ ਰੱਬ ਦੀ ਏਦਾਂ ਸੇਵਾ ਕਰਨੀ ਹੈ ਉਹ ਪਹਿਲਾਂ ਸ਼ਬਦ ਸ਼ੁਰੂ ਕਰਦਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰ ਕੀ ਬਚਨੀ ਮੈਨੂੰ ਰੱਬ ਨਾ ਇੱਕ ਗੁਰਮੰਤਰ ਦਿੱਤਾ ਜਪਣ ਨੂੰ ਬਚਨ ਦਿੱਤਾ ਤੇ ਮੈਂ ਉਹਦੇ ਉਹ ਲੈ ਕੇ ਤੇ ਮੈਂ ਹੱਥੀ ਚ ਵਿਗ ਗਿਆ ਜਿੱਦਾਂ ਹੱਟੀ ਤੋਂ ਕੋਈ ਚੀਜ਼ ਲੈਣ ਜਾਓ ਉਹਦੇ ਲਈ ਕੋਈ ਸਾਨੂੰ ਸਿੱਕਾ ਦੇਣਾ ਪੈਂਦਾ ਜਾਂ ਕੋਈ ਚੀਜ਼ ਦੇਣੀ ਪੈਂਦੀ ਹੈ ਉਹ ਰੱਬ ਨੇ ਕਿਹਾ ਵੀ ਮੈਂ ਤੈਨੂੰ ਗੁਰਮੰਤਰ ਦੇਣਾ ਤਪ ਨਿਰੰਜਨ ਜੋਤੇ ਸਬਾਈ ਸੋਹੰ ਧੀਰ ਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਇਸ ਕਰਕੇ ਮੈਨੂੰ ਤੇ ਆਹ ਮੰਤਰ ਜਦੋਂ ਦਿੱਤਾ ਰੱਬ ਨੇ ਅੱਖਰ ਨਾਨਕ ਆਖਿਓ ਆਪੇ ਲਹਿ ਭਰਾਂਤ ਹੋਵੇ ਜਿਸ ਦਾਤੇ ਬੜੀ ਗੂੜੀ ਚੀਜ਼ ਹੈ ਬਾਬਾ ਨਾਨਕ ਕਹਿੰਦਾ ਮੈਨੂੰ ਅੱਖਰ ਜਿਹੜੇ ਚੌਖਰੇ ਅੱਖਰ ਹੈ ਗੁਰਮੰਤਰ ਦੇ ਇਹ ਚੌਖਰਾ ਗੁਰਮੰਤਰ ਜਿਹੜਾ ਪਹਿਲਾਂ ਦੁਨੀਆਂ ਚ ਨਹੀਂ ਸੀ ਨਾ ਮੈਨੂੰ ਪਹਿਲਾਂ ਬਾਬਾ ਅਕਾਲ ਪੁਰਖ ਨਾ ਆਪੇ ਅੱਖਰ ਆਖੇ ਅੱਖਰ ਨਾਨਕ ਆਖਿਓ ਆਪੇ ਸਾਰੇ ਅੱਖਰ ਮੈਨੂੰ ਆਪ ਆਖੇ ਹੈ ਪਰ ਉਹਦੇ ਵੱਟੇ ਮੈਂ ਉਹਦੇ ਅੱਗੇ ਆਪਣਾ ਸਾਰਾ ਜਿਸਮ ਵੇਚ ਦਿੱਤਾ ਤਨ ਮਨ ਧਨ ਆਪਣਾ ਸਭ ਤਨ ਮਨ ਵੇਚ ਦਿੱਤਾ ਇਹ ਸੀ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰ ਕੀ ਬਚਨੀ ਉਹ ਮੈਨੂੰ ਵਚਨ ਦਿੱਤਾ ਉਹਨੇ ਹਾਟ ਬਿਕਾਨਾ ਫਿਰ ਜਿੱਤ ਲਾਇਆ ਤੇ ਲੱਗਾ ਮੈਂ ਹੁਣ ਕੁਛ ਕਰ ਨਹੀਂ ਸਕਦਾ ਜੋ ਉਹਨੇ ਜਿੱਥੇ ਲਾਉਣਾ ਹੈ ਮੈਂ ਉੱਥੇ ਕਰੀ ਜਾਣਾ ਆ ਰਹਾ ਜੀ ਤੋਕ ਆਈ ਪਹਿਲਾਂ ਆਈ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰ ਕੀ ਬਚਨੀ ਹਾਟ ਪਕਾਨਾ ਜਿੱਤ ਲਾਇਆ ਚਿੱਤ ਲਾਗਾ ਤੇਰੇ ਲਾਡੇ ਕਿਆ ਚਿੱਤ ਰਹੀ ਮੈਂ ਤੇ ਜ਼ਿੰਦਗੀ ਕਰ ਸਕਦਾ ਨੀ ਕਿਉਂਕਿ ਮੈਂ ਵਿਖਿਆ ਪਿਆ ਉਸ ਗੁਰਮੰਤਰ ਤੂੰ ਐਡਾ ਵੱਡਾ ਪਰਮੇਸ਼ਰ ਨੇ ਮੈਨੂੰ ਮਿੱਠਾ ਨਾਮ ਦਿੱਤਾ ਮੈਂ ਤੇ ਮੇਰਾ ਆਖਣੇ ਲਹੇ ਨਾ ਚਾਹ ਮੈਂ ਤੈਨੂੰ ਮੈਂ ਤੇ ਭਾਵੇਂ ਦੁੱਖ ਆਏ ਤਿਕੜੀ ਲਾਲੇ ਗੋਲੇ ਦਾ ਕੀ ਕੰਮ ਹੈ ਨੌਕਰੀ ਨੂੰ ਹਟ ਜਾਵੇ ਕੁਛ ਉਹਨੂੰ ਉਹ ਆਪਣਾ ਸੁੱਖ ਦੇਖਦਾ ਉਹ ਕੰਡੀਸ਼ਨ ਦੇਖੋ ਉਸ ਦੀ ਰੂਸ ਲੱਭੋ ਉਸ ਰੱਬ ਦੀ ਤਾਂ ਭਗਤੀ ਹੋ ਸਕਦੀ ਹੈ ਤਾਂ ਅਸੀਂ ਰੱਬ ਨਾਲ ਪਿਆਰ ਪਾ ਸਕਦਾ ਸਾਨੂੰ ਤੇ ਰੱਬ ਦੀ ਬਜਾਏ ਸਾਨੂੰ ਤੇ ਗੁਰੂਆਂ ਨਾਲ ਹੀ ਪਿਆਰ ਪਾਈ ਜਾਂਦੇ ਸਾਡੇ ਮਾਲਕ ਹੋਰ ਹੀ ਬਣਾਈ ਜਾਂਦੇ ਉਹ ਵਿਚੋਲੇ ਦੇ ਵਿੱਚ ਉਹ ਇਹੋ ਜਿਹੇ ਸ਼ਬਦ ਦੇਣ ਆਏ ਹੈ ਹੁਣ ਗੁਰੂ ਨਾਨਕ ਨਾਲ ਪਿਆਰ ਪਾਵਾਂ ਤੇ ਉਹਦੇ ਸਾਹਿਬ ਨਾਲ ਪਿਆਰ ਪਾਵਾਂ ਗੁਰੂ ਨਾਨਕ ਨੇ ਜਿਹਦਾ ਸਾਨੂੰ ਰਾਸਤਾ ਦੱਸ ਰਿਹਾ ਅਸੀਂ ਉਹਦੇ ਅੰਗ ਸਾਹਿਬ ਨਾਲ ਪਿਆਰ ਪਾਉਣਾ ਹੈ ਗੁਰਸਿੱਖ ਮੀਤ ਚਲੋ ਗੁਰ ਚਾਲੀ ਜਿੱਦਾਂ ਗੁਰ ਨਾਲ ਚਾਲ ਦਿਖਾਈ ਹੈ ਨਾ ਕਿ ਅਸੀਂ ਗੁਰੂਆਂ ਨੂੰ ਫੜ ਕੇ ਬਹਿ ਜਾਣਾ ਸਿੱਖੀ ਚਾਹੇ ਅਸੀਂ ਅੰਧੇਰ ਗੱਦੀ ਭਰਮ ਪਿਆ ਹੈ ਵੀ ਰੱਬ ਨਾਲ ਪਿਆਰ ਪਾਉਣਾ ਜੋ ਗੁਰੂ ਨਾਨਕ ਪਵਾ ਰਿਹਾ ਹੈ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰ ਕੀ ਬਚਨੀ ਹਾਟ ਬਕਾਨਾ ਜਿੱਤ ਲਾਇਆ ਤਿੱਤ ਲਾਗਾ ਤੇਰੇ ਲਾਲੇ ਕਿਆ ਚਿਤਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਮੇਰੇ ਇੱਕ ਸਾਹਿਬ ਦਾ ਹੁਕਮ ਹੈ ਲੈ ਵੀ ਇੱਕ ਆਖ ਆਖ ਹੈ ਸ਼ਬਦ ਪੱਖ ਹੈ ਔਰ ਦਿਨ ਰਾਤ ਭਾਈ ਨਾਮ ਜਪੀ ਚੱਲੀ ਤੂੰ ਦਿਨ ਰਾਤੀ ਆਰਾਮ ਤੋਂ ਪਿਆਰੋ ਨਿਮਖ ਨਾ ਕੀਜੇ ਢੀਲਾ ਇਸ ਕਰਕੇ ਮੈਨੂੰ ਸੇਵਾ ਔਰ ਹੁਕਮ ਸੀ ਉਹ ਤੇ ਮੈਂ ਕਰ ਨਹੀਂ ਸਕਦਾ ਤੇ ਮੈਂ ਆਹ ਸ਼ਬਦ ਲਿਖਣ ਦੀਆਂ ਬੜੀਆਂ ਚਤਰਾਈਆਂ ਕਰ ਰਿਹਾ ਬਾਣੀ ਲਿਖਣ ਅੱਗੇ ਮਹਾਰਾਜ ਨੇ ਸ਼ਰਮ ਆ ਰਹੀ ਇੰਨੀ ਬਾਣੀ ਲਿਖੀ ਪਰ ਅੰਦਰੋਂ ਦਰੜੇ ਹੈ ਅੰਦਰੋਂ ਟਿੱਜੇ ਪਏ ਆ ਗਰੀਬੀ ਚ ਟਿੱਜੇ ਪਏ ਆ ਵੀ ਤੇਰੇ ਲਾਲੇ ਕਿਆ ਚਤਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਆਈ ਹੁਕਮ ਕਰੀ ਉਹ ਹੁਣ ਕੰਮ ਆਏ ਲਾਲਿਆਂ ਗੋਲਿਆਂ ਦੇ ਮਾਂ ਲਾਲੀ ਪਿਓ ਲਾਲਾ ਮੇਰਾ ਹਾਂ ਲਾਲੇ ਕਾ ਜਾਇਆ ਲਾਲੀ ਨਾਚੇ ਲਾਲਾ ਗਾਵੇ ਭਗਤੇ ਕਰੂੰ ਤੇਰੀ ਰਾਇਆ ਨਿੱਕੀ ਜੀ ਪਿੱਛੇ ਦੁੱਖ ਦੇ ਕੇ ਤੇ ਕਹਿ ਗਿਆ ਮੇਰਾ ਨੱਚਣਾ ਗਾਉਣਾ ਸਭ ਕੁਛ ਕੀ ਹੈ ਭਗਤੀ ਕਰਨਾ ਮੈਂ ਮੇਰਾ ਮਾਂ ਵੀ ਭਗਤੀ ਮੇਰਾ ਪਿਓ ਮੈਂ ਜੰਮਿਆ ਵੀ ਭਗਤੀ ਚੋਂ ਮੇਰਾ ਪਿਓ ਵੀ ਭਗਤ ਮੈਂ ਸਭ ਕੁਛ ਮੇਰੀ ਸਭ ਕੁਛ ਹੀ ਭਗਤੀ ਹੈ ਮੇਰੇ ਕੋਲ ਹੋਰ ਰਿਸ਼ਤੇਦਾਰ ਨਹੀਂ ਜਿੱਦਾਂ ਹਰਨਾਮ ਹਮਾਰਾ ਪਿਤਾ ਹਰਨਾਮ ਮਾਤਾ ਹਰਨਾਮ ਪਰਿਵਾਰ ਕੁਟੁੰਬ ਸਹਾਈ ਸਭ ਪੜ੍ਹ ਕੇ ਦੇਖ ਲਓ ਬਾਣੀ ਇਹ ਹੈ ਭਗਤੀ ਹੀ ਮੇਰਾ ਸਭ ਰਿਸ਼ਤੇਦਾਰੀ ਹੈ ਮੇਰਾ ਮੀਤ ਮੇਰਾ ਸਭ ਕੁਛ ਸਿੱਖ ਦਾ ਭਗਤੀ ਹੀ ਹੈ ਇਸ ਕਰਕੇ ਮਾਂ ਲਾਲੀ ਪਿਓ ਲਾਲਾ ਮੇਰਾ ਲਾਲਾ ਬਿਲਕੁਲ ਉਹ ਹੀ ਹੈ ਮਾਂ ਲਾਲੀ ਪਿਓ ਲਾਲਾ ਮੇਰਾ ਹਾਂ ਲਾਲੇ ਕਾ ਜਾਇਆ ਲਾਲੀ ਮੈਂ ਭਗਤੀ ਚੋਂ ਨਿਕਲੇ ਹਾਂ ਹਾਂ ਲਾਲੇ ਕਾ ਜਾਇਆ ਲਾਲੀ ਨਾਚੇ ਮੇਰਾ ਨੱਚਣਾ ਵੀ ਭਗਤੀ ਕਰਨਾ ਲਾਲਾ ਗਾਉਣਾ ਵੀ ਭਗਤੀ ਕਰਨਾ ਨਾਮ ਜਪਣਾ ਹੀ ਹਾਂ ਲਾਲੇ ਕਾ ਜਾਇਆ ਲਾਲੀ ਨਾਚੇ ਲਾਲਾ ਗਾਵੇ ਤੇਰੀ ਭਗਤੇ ਕਰੂੰ ਤੇਰੀ ਹੁਣ ਲੋਕੀ ਗਾਈ ਜਾਂਦੇ ਆ ਤੇ ਭਗਤੀ ਕਰਦੇ ਹੀ ਸਾਰੇ ਉਲਟ ਲੱਭਦਾ ਹੈ ਹੁਣ ਅਗਲਾ ਬੰਦ ਫੇਰ ਆਇਆ ਜਿਹੜਾ ਕਿ ਸਾਰੀ ਸਿੱਖੀ ਨਾ ਕੁਚਾਲਾ ਫੜੇ ਮਹਾਰਾਜ ਕਹਿੰਦੇ ਪੀਏ ਤਾਂ ਪਾਣੀ ਆਣੀ ਮੀਰਾ ਮੀਰਾ ਕਹਿੰਦੇ ਹੈ ਹਾਕਮ ਨੂੰ ਉਸ ਪਠਾਨ ਨੂੰ ਮੀਰਾ ਕਹਿੰਦੇ ਸੀ ਜਿਹਨੇ ਪਠਾਨ ਨਾਲ ਗਾਂ ਗੁਲਾਮ ਰੱਖੇ ਹੁੰਦੇ ਸੀ ਮਹਾਰਾਜ ਨੇ ਕਿਹਾ ਪੀਏ ਤਾਂ ਪਾਣੀ ਆਣੀ ਮੀਰਾ ਪਰ ਕਹਿੰਦੇ ਮੇਰੇ ਮਾਰਗ ਨੂੰ ਤੇ ਲੱਗਦੀ ਮੈਂ ਕੀ ਕਰਾਂ ਅੱਗੇ ਦੱਸਣਗੇ ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀ ਸਮਝਾਉ ਪਰ ਰੱਬ ਨੂੰ ਤੇ ਭੁੱਖ ਨੀ ਲੱਗਦੀ ਮੈਂ ਫਿਰ ਆਟਾ ਕੀ ਪੀਵਾਂ
ਪਾਣੀ ਕੀ ਝੋਵਾਂ ਡੇਰਿਆਂ ਚ ਡੁੱਬ ਚਾਲਾ ਫੜਿਆ ਸਿੱਖੀ ਚ ਵੀ ਆ ਭਾਈ ਗੁਰਦਾਸ ਨਾਲ ਲਿਖ ਦਿੱਤਾ ਇੰਦਰਪੁਰੀ ਲੱਖ ਰਾਜ ਨੀਰ ਭਰਾਵਨੀ ਵੀ ਸੰਗਤ ਦਾ ਪਾਣੀ ਢੋਣਾ ਪੱਖਾ ਫੇਰਨਾ ਸਰ ਆਹ ਦੇਖਿਓ ਮਹਾਰਾਜ ਨੇ ਕੈਸੀ ਕੜੇਲ ਕੱਢੇ ਇੱਕ ਜੇ ਇੱਕ ਸ਼ਬਦ ਦੀ ਹੋਸ਼ ਆ ਰਹੇ ਸਿੱਖੀ ਸ਼ਰਮ ਨਾ ਮੂੰਹ ਨੀਵਾਂ ਕਰ ਲਏ ਤੇ ਕਿਹੜੀ ਸੇਵਾ ਕਰ ਰਹੇ ਇਹ ਮਾਨਸ ਸੇਵਾ ਖਰੀ ਦੁਹੇਲੀ ਪਾਣੀ ਚਾਹੁੰਦਾ ਮਾਨਸ ਸੇਵਾ ਖਰੀ ਦੁਹੇਲੀ ਹਰ ਕੀ ਤੁਹਾਨੂੰ ਸੇਵਾ ਕਰੋ ਦੂਜੀ ਸੇਵਾ ਨਾ ਕਰਿਓ ਕੋਈ ਜੀ ਹਰ ਕੀ ਸੇਵਾ ਤੇ ਮਨੋ ਚਿੰਦਿਆਂ ਫਲ ਪਾਈਏ ਦੂਜੀ ਸੇਵਾ ਜਨਮ ਬਿਰਥ ਆ ਜਾ ਔਰ ਇਸੇ ਗੁੰਦੀ ਜਿਹੜੀ ਇਹ ਬਾਣੀ ਹੈ ਦੂਜੀ ਸੇਵਾ 12 ਸਾਲ ਗਾਗਰ ਸਿਰ ਤੇ ਪਾਣੀ ਦੀ ਰਖਾਤੀ ਵੀ ਆਪਣੇ ਨੌਜਵਾਨ ਗੁਰੂ ਨੂੰ ਲੜਾਉਂਦਾ ਸੀ ਗੁਰੂ ਅਮਰਦਾਸ ਸਾਹਿਬ ਉਹਨਾਂ ਦੀ ਬਾਣੀ ਹੈ ਤਾਂ ਜਾ ਕੇ ਅਸੀਂ ਇਹ ਕਹਾਣੀ ਕੱਟੀ ਔਰ ਡੰਡਾ ਫੜਿਆ ਸਿੱਖੀ ਦੇ ਦੁਆਰੇ ਕਿ ਤੁਸੀਂ ਪੁਜਾਰੀ ਟੋਲਿਆ ਅੱਡੇ ਬਣਾਏ ਆ ਕਿ ਇੱਥੇ ਗਾਗਰ ਟੋਲਗੀ ਆ ਬਣਾਈ ਔਰ ਮਾਰ ਇਹਨਾਂ ਨਾਲ ਭਾਈ ਵੀਰ ਸਿੰਘ ਨਾਲ ਵੀ ਕਹਾਣੀਆਂ ਲਿਖਤੀਆਂ ਅੱਜ ਚਮਤਕਾਰ ਚ ਵੀ ਗੁਰੂ ਅਮਰਦਾਸ ਸਾਹਿਬ ਨਾਲ ਗਾਗਰ ਟੋਈ ਔਰ ਫਿਰ ਉਹ 12 ਸਾਲ ਢੋਂਦੇ ਰਹੇ ਕਿਉਂਕਿ ਨੌਜਵਾਨ ਗੁਰੂ ਸੀ ਉਹਦੇ ਟੁੱਟੇ ਸੀ ਉਹ ਆਪ ਨਹੀਂ ਸੀ ਨਹਾ ਸਕਦਾ ਤੇ ਬਾਬਾ ਬੁੱਢਾ ਵਿਚਾਰਾ ਇੰਨੇ ਸਾਲ ਦਾ ਉਹ ਚੇਲਾ ਉਹ ਨੜਾਉਂਦਾ ਹੁੰਦਾ ਸੀ ਰੋਜ਼ ਆਪਣੇ ਗੁਰੂ ਨੂੰ ਲੈ ਕੇ ਕਹਿ ਫਿਰ ਉਹ ਐਸੇ ਸਾਂਝ ਆਉਂਦਾ ਸੀ ਕਈ ਜਿੱਥੇ ਜੀ ਰੋਜ਼ ਜਾਂਦਾ ਸੀ ਇੱਕ ਵਾਰੀ 12 ਸਾਲ ਬਾਅਦ ਉਹ ਜੜਾ ਇਹਦੀ ਖੱਡੀ ਚ ਡਿੱਗ ਪਏ ਜਿੱਥੇ ਕਿ ਪਾਣੀ ਬਾਰਿਸ਼ ਹੋ ਰਹੀ ਉਹ ਰੋਜ਼ ਦੀ ਇੱਕ ਸੜਕ ਤੋਂ ਕਾਰ ਲਗਾਓ ਜਿੱਥੇ ਕਦੇ ਡੰਪ ਹੋਏ ਟੋਆ ਹੋਏ ਕਾਰ ਅਸੀਂ ਪਹਿਲੇ ਪਹਿਲਾਂ ਕਰਨੀ ਸੀ ਹੈ ਰੋਜ਼ ਦਾ 12 ਸਾਲ ਜਿਹੜੇ ਰਾਸਤੇ ਚ ਲੰਘਿਆ ਹੋਏ ਉਹ ਕਿੱਦਾਂ ਖੱਡੀ ਚ ਡਿੱਗ ਸਕਦਾ ਉਹ ਬਕਵਾਸ ਕਹਾਣੀਆਂ ਬਣਾਈਆਂ ਜਦੋਂ ਦਾ ਡੰਡਾ ਚੱਕਿਆ ਹੁਣ ਕੋਈ ਕੁਛ ਕਦਾ ਲਈ ਕੋਈ ਨੀ ਕਹਿੰਦਾ ਜੀ ਤੁਸੀਂ ਇਹ ਕਹਾਣੀ ਕਿਉਂ ਝੂਠੀ ਕਰ ਲੈ ਅਸੀਂ ਕਹਿੰਦੇ ਕੋਈ ਲੌਜਿਕ ਹੈ ਕੋਈ ਦੇਖੋ ਪਾਣੀ ਢੋਣਾ ਪੱਕਾ ਫੇਰਨਾ ਜੋ ਤੁਸੀਂ ਸੰਗਤਾਂ ਦੇ ਸਿੱਟਾ ਚਾੜਨ ਡੇ ਹੋ ਸੇਵਾ ਕਰਨ ਡੇ ਗੁਰਦੁਆਰੇ ਬਣਦੇ ਹੋ ਇਹ ਸੇਵਾ ਨਹੀਂ ਹੈ ਬਾਬਾ ਨਾਨਕ ਦੇਖੋ ਆਪਣੇ ਮਾਲਕ ਦੀ ਸੇਵਾ ਕਿੱਦਾਂ ਕਹਿ ਰਿਹਾ ਇਹ ਦੂਜੀ ਸੇਵਾ ਜਨਮ ਬਿਰਥ ਆ ਜਾਏਗੀ ਹਰ ਕੀ ਸੇਵਾ ਤੇ ਰੱਬ ਦੀ ਸੇਵਾ ਕੀ ਹੈ ਹਰ ਕੀ ਚਾਹੇ ਕਮਾਵਣੀ ਜਪੀਏ ਪ੍ਰਭ ਕਾ ਨਾਮ ਅੱਛਾ ਤੇਰੇ ਮਾਂ ਲਾਲੀ ਪਿਓ ਲਾਲਾ ਮੇਰਾ ਹੋਂ ਲਾਲੀ ਕਾ ਜਾਇਆ ਲਾਲੀ ਨਾਚੇ ਲਾਲਾ ਗਾਵੇ ਭਗਤੇ ਕਰੂੰ ਕਿ ਮੈਂ ਭਗਤੀ ਜਿਹੜੀ ਕਰਦਾ ਇਹ ਤਾਂ ਸਭ ਕੁਛ ਆ ਜਾਂਦਾ ਦੂਸਰਾ ਫੇਰ ਆਇਆ
ਪੀ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਊ
ਮੌਲ ਸੰਤਾਂ ਉਹ ਸੰਤ ਬਣਦਾ ਹੀ ਨਹੀਂ ਹੈ ਜੀ ਫਲਾਣਾ ਸੰਤ ਨਾ ਬਣਨ ਸੰਤ ਦੀ ਬੜੀ ਚੱਕੀ ਪੀ ਕੇ ਆਟਾ ਪੀ ਕੇ ਸਾਨੂੰ ਡੇਰੇ ਦੇਵੇ ਉਹ ਕਿਆ ਬਕਵਾਸ ਹੈ ਇਹ ਬੜੀ ਚੱਕਰ ਤੁਸੀਂ ਬੁੱਧੂ ਬਣਾ ਰਿਹਾ ਸਿੱਖਾਂ ਨੂੰ ਹੁਣ ਜਦੋਂ ਵੀ ਸ਼ਬਦਾਂ ਦੀ ਲੋਪ ਆ ਰਹੀ ਹੈ ਸਭ ਰੀਤਾਂ ਸਭ ਉੱਚੀਆਂ ਡੇਰੇ ਬਾਜੀਆਂ ਸਾਰਾ ਸੰਤਾਂ ਦੇ ਆਪ ਸੰਗਤਾਂ ਚ ਪਾਣੀ ਢੋਣਾ ਸਾਰਾ ਕੁਛ ਸਭ ਬਕਵਾਸ ਹੈ ਇਸ ਕਰਕੇ ਪੀਏ ਤਾਂ ਪਾਣੀ ਆਣੀ ਮੀਰਾ ਕੀ ਮਿਲਾ ਰਹਾ ਬਾਕੀ ਮੁਹੱਲੇ ਦੇ ਇਸ ਗੁਰ ਕੋ ਚਲਾਵੂ ਪਾਖਾ ਉਹ ਸਾਰਾ ਕੁਛ ਹੀ ਨਾਮ ਜਪਣ ਤੇ ਹੈ ਮੁਹੱਲੇ ਪਹਿਲੇ ਤੂੰ ਉਲਟ ਕੋਈ ਗੁਰੂ ਜਾ ਨਹੀਂ ਸਕਦਾ ਮੁਹੱਲੇ ਪਹਿਲੇ ਤੂੰ ਕੋਈ ਉਹਦੀ ਉਲਟ ਬਾਣੀ ਲਿਖ ਨਹੀਂ ਸਕਦਾ ਹੈ ਸ਼ਬਦ ਦੇ ਗੇ ਇਸ ਕਰਕੇ ਸਮਝਣ ਦੀ ਲੋੜ ਹੈ ਤੇਰੇ ਲਾਲੇ ਕਹਿ ਚਿਤਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਮਾਂ ਲਾਲੀ ਪਿਓ ਲਾਲਾ ਮੇਰਾ ਹੋ ਲਾਲੇ ਕਾ ਜਾਇਆ ਲਾਲੀ ਨਾਚੇ ਲਾਲਾ ਗਾਵੇ ਭਗਤੇ ਕਰੂੰ ਤੇਰੀ ਰਾਇਆ ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਊ ਪੈਰ ਮਲੋਵਾਂ ਮਲ ਮਲ ਧੋਵਾਂ ਪੈਰ ਮਲੋਵਾਂ ਪੱਖਾ ਫੇਰੀ ਪੈਰ ਮਲੋਵਾਂ ਗੁਲਾਮ ਦਾ ਕੀ ਕੰਮ ਹੁੰਦਾ ਸੀ ਮਾਲਕ ਸਮਝਾਏ ਤੇ ਉਹ ਬੇਚਾਰਾ ਗੁਲਾਮ ਗਰਮੀ ਦੇ ਵਿੱਚ ਉਹਨੂੰ ਪੱਖਾ ਚੱਲਦਾ ਰਹਿੰਦਾ ਹੈ ਏਦਾਂ ਮੈਂ ਸਾਹਿਬ ਦਾ ਪੱਖਾ ਕੀ ਹੈ ਨਾਮ ਜਪੀ ਜਾਂ ਮੈਂ ਨਾ ਸੌਵਾਂ ਤੇ ਮਾਲਕ ਨੂੰ ਮੈਂ ਪੱਖਾ ਹੀ ਚੱਲਦਾ ਬਾਣੀ ਐਕਸੀਡੈਂਟ ਨਾ ਲਿਖੀ ਇੰਨਾ ਨਾਮ ਜਪਾਂ ਭਾਵੇਂ ਮੈਨੂੰ ਨੀਂਦ ਵੀ ਆਵੇ ਪਰ ਵੀ ਮੈਂ ਉਹਦੀ ਸੇਵਾ ਨਹੀਂ ਕਰਦਾ ਮਾਲਕ ਦੀ ਤਾਂ ਨਾਮ ਜਪਾਉਂਦਾ ਪੈਰ ਮਲੋਵਾਂ ਪੱਖਾ ਫੇਰੀ ਪੈਰ ਮਲੋਵਾਂ ਅੱਗੇ ਆ ਗਿਆ ਜਪਤ ਰਹਾਂ ਤੇਰਾ ਨਾਮ ਤੀਸਰੀ ਜਾ ਕੇ ਜਪਤ ਰਹਾਂ ਤੇਰਾ ਫਿਰ ਕਹਿੰਦੇ ਮੈਂ ਤੇ ਇਹੋ ਜਿਹੀ ਸੇਵਾ ਕੀਤੀ ਮੈਂ ਤੇ ਲੂਣ ਹਰਾਮੀ ਨਾਨਕ ਲਾਲਾ ਕਹਿੰਦਾ ਮੈਂ ਆਪਣੇ ਸਭ ਦਾ ਨਿਮ ਖਾਂਦਾ ਅਸੀਂ ਕਿੰਨੀਆਂ ਚੀਜ਼ਾਂ ਖਾਂਦੇ ਹਾਂ ਕਾਲ ਪੁਰਖ ਦੀਆਂ ਦਿੱਤੀਆਂ ਤੇਰਾ ਦਿੱਤਾ ਖਾਵਣਾ ਜੋ ਅਸੀਂ ਇੰਨਾ ਖਾਂਦੇ ਹਾਂ ਪਰ ਅਸੀਂ ਕਦੀ ਨੀ ਸੋਚਦੇ ਕਿ ਉਸ ਮਾਲਕ ਦਾ ਕਦੀ ਨਾਮ ਨੀ ਜਾ ਸਕਦਾ ਤੂੰ ਤੇਰੇ ਲਾਲੇ ਕਿਆ ਚਿਤਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਮਾਂ ਲਾਲੀ ਪਿਓ ਲਾਲਾ ਮੇਰਾ ਹੁਣ ਲਾਲੇ ਕਾ ਜਾਇਆ ਲਾਲੀ ਨਾਚੇ ਲਾਲਾ ਗਾਵਾ ਭਗਤੇ ਕਰੂੰ ਤੇਰੀ ਰਾਇਆ ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਊ ਪੱਖਾ ਫੇਰੀ ਪੈਰ ਮਲੋਵਾਂ ਜਪਤ ਰਹਾਂ ਤੇਰਾ ਨਾਂ ਤੇਰੇ ਲਾਲੇ ਕਿਆ ਚਤਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਲੂਣ ਹਰਾਮੀ ਨਾਨਕ ਲਾਲਾ ਜੇ ਤੂੰ ਮੈਨੂੰ ਲੂਣ ਹਰਾਮੀ ਨੂੰ ਬਖਸ਼ਣੇਗਾ ਨਾ ਇਹ ਤੇਰੀ ਵੜਿਆਈ ਕਿਆ ਗਰੀਬੀ ਹੈ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੂੰ ਜੋੜੇ ਇੰਨੀ ਗਰੀਬੀ ਚ ਢਾਲ ਕੇ ਆਪਣਾ ਮਾਮੇ ਮਾਰ ਕੇ ਤਾਂ ਜਾ ਕੇ ਰੱਬ ਮਿਲਦਾ, ਲੂਣ ਹਰਾਮੀ ਖੜਾ ਕਰ ਦਿੱਤਾ ਰੱਬ ਸਾਹਮਣੇ ਮਾਰਨਾ, ਹਰ ਸ਼ਬਦ ਚ ਖੜਾ ਕੀਤਾ ਰੱਬ, ਲੇਕਿਨ ਸਿੱਖੀ ਨੀ ਸਮਝੇਗੀ ਲੂਣ ਹਰਾਮੀ। ਆ ਜਿਹੜੇ ਬੜੇ ਬੜੇ ਸਾਧ ਬਣੇ ਫਿਰਦੇ ਆ, ਜਿਹੜੇ ਬੜੇ ਬੜੇ ਸੰਤ ਸਾਧ ਮਹਾਂਪੁਰਖ, ਇਹਨਾਂ ਨੂੰ ਕਹੋ ਗਰੀਬੀ ਹੈ ਤੁਹਾਡੀ, ਤਾਂ ਸੰਗਤ ਨਾਲ ਉੱਚੇ ਉੱਠੋ, ਨੀ ਤੇ ਮਰ ਜਾਓ ਤੁਸੀਂ ਮਰੋਗੇ। ਸੰਗਤ ਤੋਂ ਉੱਚੇ ਉੱਠ ਕੇ ਆਪਣੇ ਆਪ ਨੂੰ ਸੰਗਤ ਚ ਬੈਠਣਾ ਜਾਂ ਕਰਨਾ, ਇਹਨਾਂ ਦੀਆਂ ਮਰਨ ਦੀਆਂ ਨਿਸ਼ਾਨੀਆਂ, ਇਹਨਾਂ ਕੋਲ ਕੱਖ ਨੀ ਹੈ। ਅਸੀਂ ਡੰਗ ਕੇ ਜੀ ਚੋਕ ਨਾ ਕਰਾਂਗੇ ਸਾਰੇ ਪੰਜਾਬ ਚ ਫਿਰ ਕੇ ਵੀ ਬਚੋ ਇਹਨਾਂ ਹਉਮੇ ਦੀਆਂ ਵੱਡੇ ਪਹਾੜਾਂ ਕੋਲ, ਇਹਨਾਂ ਕੋਲ ਕੱਖ ਨੀ ਹੈ, ਨਾ ਇਹਨਾਂ ਨੂੰ ਬਾਣੀ ਨੀ ਸਮਝ ਹੈ, ਨਾ ਕੁਛ ਹੈ, ਨਾ ਤੁਹਾਨੂੰ ਦੱਸ ਸਕਦੇ ਕੁਛ। ਸੰਗਤ ਬਚੇ, ਸੰਗਤ ਨੂੰ ਬਹੁਤ ਚਿਕਰ ਬੁੱਧ ਬਣਾ ਲਿਆ, 300 ਸਾਲ ਹੋ ਗਏ ਸਾਨੂੰ ਬੁੱਧ ਬਣਦੇ ਹਨ, ਪਰ ਕੋਈ ਵੀ ਲਫ਼ਜ਼ ਇਹਨਾਂ ਦਾ ਮੂੰਹ ਸੜ ਜਾਏ ਜੇ ਭਾਈ ਦਇਆ ਸਿੰਘ ਜਾਂ ਭਾਈ ਕਿਸੇ ਨੂੰ ਸੰਤ ਕਹਿ ਸਕਣ। ਭਾਈ ਤਾਰੂ ਸਿੰਘ ਖੋਪੜੀਆਂ ਲਵਾ ਗਏ, ਉਹ ਭਾਈ ਹੈ, ਇਹ ਨਵੇਂ ਸੰਤ ਔਰ ਨਵੇਂ ਮਹਾਂਪੁਰਖ ਔਰ ਨਵੀਆਂ ਚੀਜ਼ਾਂ ਉਗਰੀਆਂ, ਗਰੀਬੀ ਉੱਕੀ ਹੈ ਨੀ। ਬਿਮਾਰੀ ਕਹਿੰਦੇ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਦੁੱਧ ਵਡਿਆਈ, ਤੇ ਅੱਗੇ ਕਹਿੰਦਾ ਤੂੰ ਤੇ ਬਖਸ਼ਦਾ ਆ ਰਿਹਾ, ਹੌਸਲੇ ਦੀ ਗੱਲ ਅੱਗੇ ਦੱਸਦੇ। ਆਹ ਲਾਈਨ ਜੇ ਕੋਈ ਫੜ ਜਾਏ ਬੰਦੇ ਨੂੰ ਹੌਸਲਾ ਹੀ ਹੌਸਲਾ ਹੋ ਜਾਂਦਾ, ਕਹਿੰਦਾ ਜੁਗਾਦ ਤੂੰ ਬਖਸ਼ਦਾ ਆ ਰਿਹਾ, ਤੂੰ ਕਿੱਦਾਂ ਨਾ ਮੈਨੂੰ ਬਖਸ਼ੇਗਾ। ਆ ਜੁਗਾਦ ਦਇਆ ਪਤ ਦਾਤਾ ਤੂੰ ਤੇ ਮੈਨੂੰ ਮੁਕਤ ਨਾ ਪਾ, ਤੇਰੇ ਬਗੈਰ ਕੋਈ ਮੁਕਤੀ ਨਹੀਂ ਪਾ ਸਕਦਾ। ਜਿਹੜੀ 40 ਮੁਕਤੇ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ 40 ਮੁਕਤੇ ਕੀਤੇ, ਬਕਵਾਸ ਹੈ। ਗੁਰੂ ਗੋਬਿੰਦ ਸਿੰਘ ਦਾ ਕਦੀ ਮਜ਼ਾਕ ਨਹੀਂ ਕਿ ਉਹ ਗੁਰੂ ਦੀ ਬਾਣੀ ਤੋਂ ਉਲਟ ਕਹਿ ਸਕੇ, ਉਹਨਾਂ ਨੇ ਕੋਈ ਮੁਕਤ ਨਹੀਂ ਕੀਤੇ। ਉਹ ਭਗੌੜੇ ਸਿੱਖ ਸੀ, ਮੁੜ ਕੇ ਉਹ ਲੜੇ ਹੈ, ਠੀਕ ਹੈ, ਸ਼ੀਜੀ ਪਾਈ ਹੈ, ਚੰਗੇ ਸਿੱਖ ਸੀ ਸੁਭਾਅ, ਔਰ ਉਹ ਕਦੀ ਹੋ ਸਕਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮੁਕਤ ਕਰ ਦੇਣ? ਬਾਬਾ ਨਾਨਕ ਕਹਿ ਰਿਹਾ ਤੁਰ ਦੇਣ ਮੁਕਤ ਨਾ ਪਾਏ। ਇਹ ਐਸੀ ਅਰਦਾਸ ਗਲਤ, ਐਸੀ ਸਿੱਖੀ ਚ ਕੁਚਾਲੇ ਚੜਿਆ ਜੀ ਮੁਕਤ ਸੀ, ਮੁਕਤ ਸਰ ਉੱਥੇ ਨਾਲੋਂ ਮਾਘੀ ਮੁਕਤ ਸਰ ਐਸਾ ਹੋ, ਇਹਨਾਂ ਨਾਲ ਪੁਜਾਰੀਆਂ ਨਾਲ ਅੱਡੇ ਕਾਇਮ ਕਰ ਲਏ, ਉਹ ਮੁਕਤ ਸੀ। ਉਹ ਪਹਿਲਾਂ ਤਾਂ ਭਗੌੜੇ ਸਿੱਖ ਸੀ, ਉਹ ਫਿਰ ਜੇ ਆਣ ਕੇ ਲੜੇ ਹੈ ਠੀਕ ਹੈ, ਉਹ ਅਸੀਂ ਉਹ ਕਹਾਣੀਆਂ ਬਣਾਈਆਂ ਵੀ ਜਿੱਦਾਂ ਚੈਸ਼ਮ ਦੀਦ ਗੁਆ ਹੁੰਦੇ ਆ ਉੱਥੇ ਬੈਠੇ ਵੀ ਮਹਾਰਾਜ ਮੈਂ ਪੱਟਦੇ ਪਾ ਕੇ ਹੈ, ਉਹ ਬਦਾਵਾ ਜੀ ਉਹ ਮਹਾਰਾਜ ਨਾ ਕਬਰ ਕਸੇ ਚ ਬੰਨ ਰੱਖਿਆ, ਉਹ ਮਹਾਰਾਜ ਕਿੱਥੇ ਤਰੇ ਤਰੇ ਪੈਲ ਕਿੱਥੇ, ਉਹ ਹਾਲ ਉਹਨਾਂ ਦਾ ਹੋਇਆ, ਤੁਹਾਡਾ ਬਦਾਵਾ ਸਾਂਭ ਕੇ ਰੱਖਿਆ ਸੀ, ਉਹ ਬਕਵਾਸ ਕੀਤੀ ਹੈ ਕਹਾਣੀਆਂ ਪਾਜੀ। ਕੋਈ ਮੁਕਤ ਨਹੀਂ ਕਰ ਸਕਦਾ, ਘੁੱਟ ਕੇ ਪੱਲੇ ਬਣ ਲਓ, ਨਾਮ ਜਪਣ ਤੋਂ ਬਗੈਰ ਕੋਈ ਨੀ। ਹਾਂ ਉਹ ਸ਼ਹੀਦ ਰੂਹਾਂ ਹੁੰਦੀਆਂ, ਉਹ ਮੁੜ ਕੇ ਫਿਰ ਜਨਮ ਲੈਂਦੀਆਂ ਗੁਰੂ ਨਾਨਕ ਦੇ ਘਰ ਚ, ਫਿਰ ਨਾਮ ਜਪ ਕੇ ਫਿਰ ਉਹ ਮੁਕਤ ਨਹੀਂ, ਨਾਮ ਜਪਣ ਤੋਂ ਬਗੈਰ ਮੁਕਤ ਨਹੀਂ ਹੋਏਗਾ ਕੋਈ ਵੀ। ਇਸ ਕਰਕੇ ਜਿਹੜੇ ਲਾਲੇ ਕਿਆ ਚਤਰਾਈ ਸਾਹਿਬ ਦਾ ਹੁਕਮ ਨਾ ਕਰਨਾ ਜਾਈ ਸੀ ਤੇ ਚੋਟ ਲਾਉਂਦੇ, ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਧ ਵਡਿਆਈ, ਔਰ ਜੁਗਾਦ ਦਇਆ ਪਤ ਦਾਤਾ ਤੁਧ ਬਿਨ ਮੁਕਤ ਨਾ ਪਾਈ। ਇੱਥੇ ਆਣ ਕੇ ਸ਼ਬਦ ਕਲੋਜ਼ ਹੋ ਜਾਂਦਾ, ਔਰ ਇਹ ਸ਼ਬਦ ਹੈ ਹੀ ਹੈ, ਕਈ ਤੇਰੇ ਲਾਡੇ ਕਹਿ ਕੇ ਸੁਣਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਹੁਕਮ ਕੀ ਹੈ? ਹੁਕਮ ਪਹਿਲਾ ਹੁਕਮ ਇਹ ਹੈ ਵੀ ਤੂੰ ਰਸਨਾ ਨਾਲ ਨਾਮ ਜਪਣਾ ਹੈ, ਹਰੇ 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 ਰਸਨਾ ਕਹੋ ਰਾਮ ਜੀਵਤ ਜੀਵਤ ਰਾਮੋ ਰਾਮ ਰਸਾਇਣੇ ਨਿਤ ਉੱਠੇ ਪੀਓ ਹਰੇ 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 ਰਸ ਨਾ ਗਾਓ ਹਰੇ 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 ਰਹਾਉ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਭਰਤ ਮਹਾਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਣਿਆਈਆਂ ਬਾਚੈ ਚੰਗਿਆਈਆਂ ਬੁਰੀਆਂ ਵਾਚੈ ਤਾਰ
ਧਰਮ ਹਦੂਰੇ ਧਰਮ ਹਦੂਰੇ ਚੰਗੀਆਂ ਆਈਆਂ ਬੁਰੀਆਂ ਕਰਮੀਆਂ ਬੋਆ ਤੁਮੀ ਕਿਹੜਾ ਕੇ ਦੂਰੇ ਨੀ ਨਾਮ ਪਿਆਰਿਆ ਗਏ ਮਸਕ ਤੇ ਕਾਰੇ ਜਿੰਨੀ ਨਾਮ ਪਿਆਰਿਆ ਗਏ ਮਸਕ ਤੇ ਕਾਰੇ ਨਾਨਕ ਤੇ ਮੁਖ ਉਜਲੇ ਮੁਖ ਉਜਲੇ ਮੁਖ ਉਜਲੇ ਕੀਤੀ ਛੁੱਟੀ ਨਾਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਹਰੇ 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 ਰਸਨ ਨਾਮ ਕਾ
ਰਿਪੀਟ ਹੋ ਜੇ ਸਾਰੇ ਸਾਡੇ ਬ੍ਰਹਮ ਗਿਆਨ ਉਹ ਨਾਮ ਜਪਣ ਵਾਲਾ ਇਸ਼ਾਰਾ ਹੈ। ਇਹ ਥੰਮ ਰੂਲ ਹੈ ਸਾਰੀ ਬਾਣੀ ਚ। ਜਿਹੜਾ ਇਹ ਥੰਮ ਰੂਲ ਸਮਝ ਗਿਆ ਉਹ ਸੌਖਾ ਹੀ ਬਾਣੀ ਚੋਂ ਨਾਮ ਜਪਣ ਦਾ ਉਪਦੇਸ਼ ਲੱਭ ਲਏਗਾ। ਸਾਰੀ ਬਾਣੀ ਚ ਜੇ ਲੱਭਣਾ ਹੋਏ ਕਿ ਇਸ ਸ਼ਬਦ ਚ ਨਾਮ ਜਪਣਾ ਕਿੱਥੇ ਲਿਖਿਆ ਹੈ, ਉਥੇ ਪਰਮੇਸ਼ਰ ਦਾ ਨਾਮ ਇੱਕ ਤੋਂ ਵੱਧ ਵਾਰੀ ਲਿਖਿਆ ਹੋਊਗਾ, ਉਹ ਨਾਮ ਜਪਣ ਵਾਲ ਇਸ਼ਾਰਾ ਹੁੰਦਾ। ਔਰ ਹਰ ਬ੍ਰਹਮ ਗਿਆਨ ਪੂਰਨ ਹੈ, ਹਰ ਸ਼ਬਦ ਪੂਰਨ ਹੈ, ਕੋਈ ਵੀ ਸ਼ਬਦ ਇਨਕੰਪਲੀਟ ਨਹੀਂ। ਉਹ ਇਸ ਲਿਹਾਜ ਨਾਲ ਕਿ ਹਰ ਸ਼ਬਦ ਚ ਨਾਮ ਜਪਣ ਦਾ ਉਪਦੇਸ਼ ਹੋਵੇਗਾ। ਇਹ ਐਸੀ ਬਾਣੀ ਦੀ ਖੂਬੀ ਹੈ, ਕੋਈ ਗੀਤ ਨਹੀਂ। ਕਬੀਰ ਸਾਹਿਬ ਕਹਿੰਦੇ ਨੇ ਲੋਕ ਕਹੇਂਗੇ ਗੀਤ ਹੈ, ਸਾਰੇ ਕਿਉਂ ਪੋਇਟਰੀ ਚ ਲਿਖੀ ਹੈ, ਸਾਰੀ ਚੀਜ਼ ਨਜ਼ਮ ਚ ਲਿਖੀ ਹੈ, ਲੇਕਿਨ ਗੀਤਾਂ ਚ ਲਿਖੀ ਹੈ ਸਾਰੀ ਬਾਣੀ, ਪਰ ਨਾਲ ਹੀ ਲਿਖ ਗਏ ਨੇ ਲੋਕ ਕਹੇਂਗੇ ਗੀਤ ਹੈ। ਗਾਈ ਜਾ ਰਹੀ ਤੁਸੀਂ ਇਸ ਗੀਤ ਨੂੰ, ਤਿਹਾਏ ਗੀਤ ਨੇ, ਕੀਰਤਨ ਕਰੀ ਜਾ ਰਹੇ, ਗਾਈ ਜਾ ਰਹੇ ਨੇ, ਸਭ ਕੁਛ ਵਿੱਚੇ ਬਾਣੀ ਦੇ ਆਉਂਦਾ, ਗੀਤ ਨਹੀਂ ਹੈ। ਇਹ ਕੋਈ ਵਿਚਾਰਨ ਵਾਲੀ ਚੀਜ਼ ਹੈ, ਤੁਕ ਲਾਂਗੇ ਹੁਣ ਕਬੀਰ ਸਾਹਿਬ ਦੀ, ਲੋਕ ਕਹੇਗੇ ਗੀਤ ਹੈ, ਇਹ ਤੋਂ ਬੜਾ ਵਿਚਾਰ। ਜਿਹੜਾ ਇਹਨੂੰ ਗਾਈ ਜਾਏਗਾ ਉਹਦੇ ਪੱਲੇ ਕੱਖ ਨਹੀਂ ਪਏਗਾ, ਇਹ ਐਡੀ ਡੂੰਘੀ ਚੀਜ਼ ਹੈ। ਲੋਕ ਕਹੇਗੇ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਜੇ ਕਿਸੇ ਨੇ ਬ੍ਰਹਮ ਨੂੰ ਵਿਚਾਰਨਾ ਹੈ, ਅੱਗੇ ਬ੍ਰਹਮ ਨੂੰ ਵਿਚਾਰਦੇ ਸੀ, ਵੇਦ ਪੜ੍ਹਦੇ ਸੀ, ਸੰਸਕ੍ਰਿਤ ਪੜ੍ਹਦੇ ਸੀ, ਮਾਰ ਕਈ ਸਾਰੀਆਂ ਸਾਰੀਆਂ ਉਮਰਾਂ ਲਾ ਦਿੰਦੇ ਸੀ ਬ੍ਰਹਮ ਨੂੰ ਵਿਚਾਰਨ ਦੀ, ਕਿ ਭਗਵਾਨ ਕੀ ਹੈ, ਰੱਬ ਕੀ ਹੈ। ਸਾਰੇ ਚਾਰੇ ਵੇਦ ਹੋਰ ਸ਼ਾਸਤਰ ਪੜ੍ਹਨੇ, ਸਿਮਰਤੀਆਂ ਪੜ੍ਹਨੀਆਂ, ਇਹਨਾਂ ਪੜ੍ਹਾਈ ਕਰਨੀ, ਸਾਰੀ سارے ہندوستان کی رشی منیا تو لے کے ساری چیز ہو رہی سی اور سوکھا ہی سارے کو برہم گیان دیتا گیتا پرمیشر کا تھان سات سنگے داغ ہیں گن گوبند پورن برہم گیان یہ برہم وچار یہ گیت گائے کٹھے گئے سات دے سنگ نال گائے گئے باہر نہیں گائے گئے ہوں جی اسی سات سنگ کی ڈیفینیشن ہی باہر بڑھا دیے باہر سنگ چ تھوڑے گائے ہیں سارے بھی جس جس نو بھی لکھاری نو اس دے نو اندر کا سات سنگ ہویا ہے شبد اتے لکھے ہے اتے گائے گئے سات سنگ گال ہے گن گوبند گاؤنا گن گوبند کا مطلب یہ نہیں کہ اتے گایا ہے یہ گیان انبھوی انہوں نے اس بھی لے آیا جدو سات کے سنگ نال انہوں گن گایا ہے گن گاؤنا ہے نام جب گن گاوت تیری پتر سمیر دن سجائے گوڑی سکھمنی انہیں پاٹ ہی کری چلو گے کہ سوکنا بچارو کہ کی کر پڑھنے پائے گا مہاراج کہہ رہے جہاں گن گاؤنا ساری بانی چ سب تو زیادہ نام جپن نو گن گاؤنا لکھیا جپنا پھر کٹ لکھیا گن گوبند گاؤ گن گاؤ گن گاؤ یہ ایڈا جہاں گن گاؤن کا لفظ سمجھ گیا وہ بانی چٹ نام جپن والا لفظ ہوگا جہا نہ سمجھو گا وہ ساری عمر گائی جاؤ گا آپ سکھی گائی جا رہی ہے بھائی صاحب رنجیت سنگھ جی نے پہلا نام جپ لیا دوائی پا کے خوب نام کی کمائی کی مگر کی ہوا ساری عمر گاؤدے ہی رہے یہ پتہ کی ہے انہوں کا بس نہیں ہوں یہ سچائی ہے بانی کی ایک نہ تو میل لے یہ پاپو تو دکھوایا ایک نہ ہر جن بنا دے گا میل لے گا اپنے نال دوسرے راہ کی پواٹ نہیں دے دینا اور تگڑی دیتی جت پت رکھے سچا صاحب میل نہ سکے کوئی انہوں کی مزاق نہیں ہو اس گیڑے چ نکل جان وہ آپ ہی کار پرس نے پواٹ نہیں دیتی ہوں انہوں نے برا نہ سمجھو انہوں کا قصور نہیں ہوں پر انہوں نے اینی ہمیں آ جاتی ہے کہ جو ابھی کر رہے ہیں بس ٹھیک ہے پہ کتاباں لکھن لگ پہ جو ابھی کر وہ مارا ہی کرا انہوں کو وہ ایسے ہی ہمیں اندر آ جاتی ہے کہ بس گرمت کا ٹھیکہ رہ رہا ابھی سب ہندے کھوائے ہوں ساری عمر گائی جانا ساری ساری رات گائی جانا نام کہڑے بھی جاتے ہیں وہ اس کر کے وہ کہتے جی گن گاؤنا ہے اس کر کے گن گاؤنا نام جپنا ہے ابھی سب کر رہے ہیں گن گوبند گاؤ نہیں جنم اکاش کین اچھے اپدیش آئے گا ہوں کہن دا ہر ہر رسنا کہو کہو نانک یہ ہے ہر نو کہن والے کہو نانک ہر نانک تم ہی ہر نو کہو نانک ہر یہ ہے بھجن ابھی کہتے جی بانی بانی بھی بھجن ایک ایک لائن چ اگر وچاریے اس برہم گیان نو تے ساڈے کول نام جپنا ہی نکلے گا کہو نانک ہر بھج منا کدھر بھجنا جدا مچھی جد تو بغیر نہیں رہتی اس کر کے جڑا ساڈا گاؤنا گن گاؤنا نام دا کہنا دہائی پاؤنا پونکنا کوکنا اور یہ سارے لفظ ہی نام جپن سے وڑتے سٹیجا نے ایویں لفظ لکھے یہ برہم گیان آیا کدو جدو اندرلے ساد دے سنگ دے نال میں گن گایا گن گائے یہ نہیں کہ سارے گیت اتنے گائے نہیں جدو میری سٹیج ایڈی اچی ہو گئی کہ میں ساتھ کا سنگ اندر ہو گیا کب ہوں ساتھ سنگت یہ پاوا اس استھان سے باہر نہ آوا وہ معمولی استھان نہیں ہے گوڑی سکھمنی چ گیا اس استھان کا نہیں وناش پتا کی ہوا انترے ہوئے گیان پرگاس آؤ گیان دے شبد آئے انہوں نے اور جن لکھے پگا نہ سارے نہ جو 1429 سب سا گیان آیا ہے یہ انتر پرگاش ہوا انہوں نے اس کر کے کم سات سنگت کے پاو اس استھان پہ باہر نہ آو اور اتنے تھان بھی لکھے آ جتھے جائے بہے میرا ستے گرو یہ بھی اس بھی بچار ہے جتھے جا کے मन मेरा बैठ जाता है उठे मेरा सतगुरु है, जिथे जाए बहे मेरा मेरा सतगुरु रहता है, जिथे मेरा मन जाके बैठ जाता है। हेली है बहुत अकारी बाणी, जिथे जाए बहे मेरा मेरा मन है, जिथे जाके बैठ जाता है उथे सतगुरु है, जिथे